ਤੁਸੀਂ ਹੋ SBS ਪੰਜਾਬੀ ਦੇ ਨਾਲ।
SBS, a world of difference. You're with SBS Punjabi on mobile, online and on radio.
ਤੁਸੀਂ SBS ਪੰਜਾਬੀ ਨਾਲ ਮੋਬਾਈਲ, ਆਨਲਾਈਨ ਅਤੇ ਰੇਡੀਓ ਦੁਆਰਾ ਜੁੜੇ ਹੋ।
ਸਵਾਗਤ ਹੈ ਸਾਰੇ ਸਰੋਤਿਆਂ ਦਾ ਮੈਲਬਨ ਸਟੂਡੀਓਜ਼ ਤੋਂ SBS ਪੰਜਾਬੀ ਦੀ ਪੂਰੀ ਟੀਮ ਵੱਲੋਂ। ਅੱਜ ਦਿਨ ਹੈ ਜੀ ਵੀਰਵਾਰ ਤੇ ਤਾਰੀਖ ਹੋ ਗਈ ਹੈ 12 ਮਾਰਚ ਤੇ ਅਗਲਾ 1 ਘੰਟਾ ਤੁਹਾਡੇ ਨਾਲ ਅੱਜ ਇਸ ਪ੍ਰੋਗਰਾਮ 'ਚ ਮੌਜੂਦ ਰਹੂੰਗਾ ਮੈਂ, ਯਾਨੀ ਅੱਜ ਦਾ ਪ੍ਰੋਗਰਾਮ ਤੁਸੀਂ ਤੇਜਿੰਦਰ ਸਿੰਘ ਨਾਲ ਸੁਣੋਗੇ। ਦੋਸਤੋ, ਮੈਂ ਆਪਣੀ ਪੂਰੀ ਟੀਮ ਵੱਲੋਂ ਤੁਹਾਨੂੰ ਸਾਰਿਆਂ ਨੂੰ ਅੱਜ ਦੇ ਪ੍ਰੋਗਰਾਮ 'ਚ ਜੀ ਆਇਆਂ ਨੂੰ ਆਖਦਾ, ਪਿਆਰ ਤੇ ਅਦਬ ਭਰੀ ਸਤਿ ਸ੍ਰੀ ਅਕਾਲ, ਨਮਸਕਾਰ, ਸਲਾਮ ਪੇਸ਼ ਕਰਦਾ। ਉਮੀਦ ਕਰ ਰਿਹਾ ਤੁਸੀਂ ਸਾਰੇ ਤੰਦਰੁਸਤ ਹੋਵੋਗੇ, ਖੁਸ਼ ਹੋਵੋਗੇ ਤੇ ਆਪਣੇ ਪੂਰੇ ਪਰਿਵਾਰ ਦੇ ਨਾਲ ਅੱਜ ਇਸ ਪੰਜਾਬੀ ਪ੍ਰੋਗਰਾਮ 'ਚ ਸਾਂਝ ਬਣਾਓਗੇ। ਇਸ ਤੋਂ ਪਹਿਲਾਂ ਕਿ ਆਪਾਂ ਅੱਜ ਦੇ ਪ੍ਰੋਗਰਾਮ ਦੀ ਰੂਪਰੇਖਾ ਦੀ ਗੱਲ ਕਰੀਏ, ਆਓ ਸਭ ਤੋਂ ਪਹਿਲਾਂ ਯਾਦ ਕਰ ਲੈਂਦੇ ਹਾਂ ਇਸ ਜ਼ਮੀਨ ਦੇ ਅਸਲ ਵਾਰਸਾਂ ਨੂੰ। ਅਸੀਂ ਇਸ ਜ਼ਮੀਨ ਦੇ ਉਹਨਾਂ ਰਿਵਾਇਤੀ ਮਾਲਕਾਂ ਨੂੰ ਮਾਣ ਦਿੰਦੇ ਹਾਂ ਜਿਨ੍ਹਾਂ ਦੀ ਧਰਤੀ ਤੋਂ ਅਸੀਂ ਅੱਜ ਦਾ ਇਹ ਪ੍ਰੋਗਰਾਮ ਪ੍ਰਸਾਰਿਤ ਕਰ ਰਹੇ ਹਾਂ। ਪੰਜਾਬੀ ਪ੍ਰੋਗਰਾਮ ਕੁਲੀਨ ਰਾਸ਼ਟਰ ਦੇ ਵਰੰਜੋਰੀ ਵੈਵਰੰਗ ਲੋਕਾਂ ਤੇ ਉਹਨਾਂ ਦੇ ਬਜ਼ੁਰਗਾਂ ਦੀਆਂ ਮੌਜੂਦਾ ਅਤੇ ਪੁਰਾਣੀਆਂ ਪੁਸ਼ਤਾਂ ਨੂੰ ਸਤਿਕਾਰ ਦਿੰਦਾ। ਅਸੀਂ ਆਦਿਵਾਸੀ ਅਤੇ ਟੋਰਸ ਸਟ੍ਰੀਟ ਆਈਲੈਂਡਰ ਜ਼ਮੀਨਾਂ ਦੇ ਉਹਨਾਂ ਸਾਰੇ ਰਿਵਾਇਤੀ ਮਾਲਕਾਂ ਨੂੰ ਸਤਿਕਾਰ ਪੇਸ਼ ਕਰਦੇ ਹਾਂ ਜਿੱਥੋਂ ਤੁਸੀਂ ਅੱਜ ਦਾ ਸਾਡਾ ਇਹ ਪ੍ਰੋਗਰਾਮ ਸੁਣ ਰਹੇ ਹੋ। ਤੇ ਸਾਡੇ ਪ੍ਰੋਗਰਾਮ ਦੌਰਾਨ ਜੇਕਰ ਤੁਹਾਡੇ ਕੋਲ ਸਾਡੇ ਲਈ ਕੋਈ ਵੀ ਸੁਝਾਅ ਹੋਵੇ ਜਾਂ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਇਹ ਨੰਬਰ ਨੋਟ ਕਰ ਸਕਦੇ ਹੋ। ਸਾਡਾ ਨੰਬਰ ਲਿਖ ਲਓ ਜੀ, 0439-799-767। ਨੰਬਰ ਮੈਂ ਇੱਕ ਵਾਰ ਫੇਰ ਬੋਲਣ ਲੱਗਾ, ਨੋਟ ਕਰ ਲਓ, 0439-799-767। ਇਸ ਨੰਬਰ ਤੇ ਤੁਸੀਂ ਸਾਨੂੰ SMS ਕਰਕੇ ਸਾਡੇ ਤੱਕ ਆਪਣੇ ਵਿਚਾਰ ਭੇਜ ਸਕਦੇ ਹੋ ਤੇ ਉਹਨਾਂ ਦਾ ਜ਼ਿਕਰ ਅਸੀਂ ਆਪਣੇ ਇਸ ਪ੍ਰੋਗਰਾਮ 'ਚ ਕਰਾਂਗੇ। ਤੇ ਆਓ ਹੁਣ ਪ੍ਰੋਗਰਾਮ ਦੀ ਰੂਪਰੇਖਾ ਦੀ ਗੱਲ ਕਰਦੇ ਹਾਂ। ਪ੍ਰੋਗਰਾਮ ਵਿੱਚ ਸਭ ਤੋਂ ਪਹਿਲਾਂ ਤੁਹਾਡੇ ਲਈ ਹਮੇਸ਼ਾ ਦੀ ਤਰ੍ਹਾਂ ਲੈ ਕੇ ਆਵਾਂਗੇ ਦੇਸ਼ ਵਿਦੇਸ਼ ਦੀਆਂ ਖਬਰਾਂ ਤੇ ਖਬਰਾਂ ਤੋਂ ਬਾਅਦ ਗੱਲ ਕਰਾਂਗੇ ਹਵਾਈ ਯਾਤਰਾ ਦੀ, ਜੋ ਕਿ ਈਰਾਨ ਅਤੇ ਅਮਰੀਕਾ ਇਜ਼ਰਾਈਲ ਵਿੱਚ ਚੱਲ ਰਹੀ ਯੁੱਧ ਕਾਰਨ ਮਹਿੰਗੀ ਹੁੰਦੀ ਜਾ ਰਹੀ ਹੈ। ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦੀਆਂ ਏਅਰਲਾਈਨਸ ਨੇ ਵੀ ਜੈੱਟ ਫਿਊਲ ਦੀਆਂ ਉੱਚੀਆਂ ਕੀਮਤਾਂ ਕਾਰਨ ਟਿਕਟਾਂ ਦੀਆਂ ਕੀਮਤਾਂ ਵਧਾ ਦਿੱਤੀਆਂ ਹਨ। ਇਸ ਸਬੰਧੀ ਇੱਕ ਰਿਪੋਰਟ ਖਬਰਾਂ ਤੋਂ ਠੀਕ ਬਾਅਦ ਸੁਣਾਂਗੇ। ਤੇ ਦੋਸਤੋ, ਅੱਜ ਦਿਨ ਹੈ ਵੀਰਵਾਰ, ਯਾਨੀ ਦਿਨ ਹੈ ਪੰਜਾਬੀ ਡਾਇਸਪੋਰਾ ਦਾ। ਹਾਂਜੀ, ਦੁਨੀਆ ਭਰ ਵਿੱਚ ਵਸਦੇ ਪੰਜਾਬੀਆਂ ਨਾਲ ਸੰਬੰਧਿਤ ਖਬਰਾਂ ਲੈ ਕੇ ਆਉਣਗੇ ਸਾਡੇ ਸਹਿਯੋਗੀ ਪਰਮਿੰਦਰ ਸਿੰਘ ਪਾਪਾ ਟੋਏ ਟੋਏ। ਤੇ ਨਾਲ ਹੀ ਮੈਲਬਨ ਵਿੱਚ ਮੈਲਬਨ ਕੋਬਰਾਜ਼ ਹਾਕੀ ਟੀਮ ਦੇ ਲਾਂਚ ਨਾਲ ਆਸਟ੍ਰੇਲੀਆ ਦੀ ਹਾਕੀ 1 ਲੀਗ ਵਿੱਚ ਇੱਕ ਨਵਾਂ ਅਧਿਆਇ ਸ਼ੁਰੂ ਹੋ ਗਿਆ ਹੈ। ਇਹ ਟੀਮ 2026 ਦੇ ਸੀਜ਼ਨ ਤੋਂ ਲੀਗ ਵਿੱਚ ਆਪਣਾ ਪਹਿਲਾ ਟੂਰਨਾਮੈਂਟ ਖੇਡੇਗੀ। ਅਧਿਕਾਰੀਆਂ ਦਾ ਕਹਿਣਾ ਹੈ ਕਿ ਟੀਮ ਵਿੱਚ ਭਾਰਤੀ ਅਤੇ ਆਸਟ੍ਰੇਲੀਅਨ ਖਿਡਾਰੀਆਂ ਦਾ ਮਿਲਾਪ ਵੇਖਣ ਨੂੰ ਮਿਲੇਗਾ। ਇਸ ਟੀਮ ਵਿੱਚ ਕੀ ਕੁਝ ਹੈ ਖਾਸ ਤੇ ਕਿਉਂ ਹੋਈ ਹੈ ਇਹ ਟੀਮ ਇਸ ਪ੍ਰਤੀਯੋਗਿਤਾ ਵਿੱਚ ਸ਼ਾਮਿਲ, ਜਾਣਾਂਗੇ ਅੱਜ ਦੇ ਪ੍ਰੋਗਰਾਮ ਵਿੱਚ। ਤੇ ਦੋਸਤੋ, ਆਸਟ੍ਰੇਲੀਆ ਆਉਣ ਵਾਲਿਆਂ ਨੂੰ ਆਪਣਾ ਸਮਾਨ ਪੈਕ ਕਰਨ ਤੋਂ ਪਹਿਲਾਂ ਇਹ ਜਾਣਨ ਦੀ ਲੋੜ ਹੁੰਦੀ ਹੈ ਕਿ ਤੁਸੀਂ ਆਸਟ੍ਰੇਲੀਆ ਵਿੱਚ ਕੀ ਕੁਝ ਲਿਜਾ ਸਕਦੇ ਹੋ ਤੇ ਕੀ ਕੁਝ ਨਹੀਂ ਲਿਜਾ ਸਕਦੇ। ਇਹਦੇ ਨਾਲ ਹੀ ਇਸ ਬਾਰੇ ਵੀ ਪਤਾ ਹੋਣਾ ਚਾਹੀਦਾ ਕਿ ਬਾਇਓ ਸਿਕਿਉਰਿਟੀ ਨਿਯਮਾਂ ਦੀ ਅਣਦੇਖੀ ਨਾਲ ਕੀ ਨਤੀਜਾ ਹੋ ਸਕਦਾ। ਇਸ ਸਬੰਧੀ ਇੱਕ ਵਿਸਥਾਰਿਤ ਰਿਪੋਰਟ ਅੱਜ ਦੇ ਪ੍ਰੋਗਰਾਮ ਦਾ ਹਿੱਸਾ ਹੈ, ਜ਼ਰੂਰ ਸੁਣਿਓ। ਪਰ ਆਓ ਸਭ ਤੋਂ ਪਹਿਲਾਂ ਅੱਜ ਦੀਆਂ ਖਬਰਾਂ ਸੁਣਦੇ ਹਾਂ। SBS ਸਟੂਡੀਓਜ਼ ਤੋਂ ਤੁਹਾਡਾ ਸਵਾਗਤ ਹੈ, ਮੈਂ ਹਾਂ ਤੇਜਿੰਦਰ ਸਿੰਘ। ਪੇਸ਼ ਹਨ ਅੱਜ ਦੀਆਂ ਖਬਰਾਂ। ਇਹ ਚਿੰਤਾਵਾਂ ਹਨ ਕਿ ਈਰਾਨ ਨੇ ਦੁਨੀਆ ਦੇ ਸਭ ਤੋਂ ਵੱਡੇ ਤੇਲ ਸ਼ਿਪਿੰਗ ਰੂਟ ਦ ਸਟ੍ਰੇਟ ਆਫ ਹਾਰਮੂਜ਼ ਵਿੱਚ ਸਮੁੰਦਰੀ ਮਾਈਨਾਂ ਵਿਛਾਈਆਂ ਹਨ ਕਿਉਂਕਿ ਉਹ ਵਿਸ਼ਵ ਵਿਆਪੀ ਤੇਲ ਸਪਲਾਈ ਨੂੰ ਰੋਕਣ ਦੀ ਕੋਸ਼ਿਸ਼ ਕਰ ਰਿਹਾ ਹੈ। US ਨੇ ਰਿਪੋਰਟ ਦਿੱਤੀ ਹੈ ਕਿ ਉਸਨੇ 28 ਈਰਾਨੀ ਮਾਈਨਾਂ ਵਿਛਾਉਣ ਵਾਲੇ ਜਹਾਜ਼ਾਂ ਨੂੰ ਇੰਟਰਸੈਪਟ ਕੀਤਾ ਹੈ। ਈਰਾਨ ਵੱਲੋਂ ਇਜ਼ਰਾਈਲ ਅਤੇ US ਦੇ ਫੌਜੀ ਠਿਕਾਣਿਆਂ ਅਤੇ ਖਾੜੀ ਭਰ ਵਿੱਚ ਬੁਨਿਆਦੀ ਢਾਂਚੇ ਤੇ ਮਿਜ਼ਾਈਲਾਂ ਅਤੇ ਡਰੋਨ ਦੇ ਹਮਲੇ ਜਾਰੀ ਹਨ। G7 ਦੇਸ਼ ਇਤਿਹਾਸ ਵਿੱਚ ਐਮਰਜੈਂਸੀ ਤੇਲ ਸਪਲਾਈ ਦੀ ਸਭ ਤੋਂ ਵੱਡੀ ਰਿਲੀਜ਼ ਲਈ ਸਹਿਮਤ ਹੋਏ ਹਨ ਕਿਉਂਕਿ ਈਰਾਨ ਨੇ ਧਮਕੀ ਦਿੱਤੀ ਹੈ ਕਿ ਤੇਲ ਦੀ ਕੀਮਤ ਦੁੱਗਣੀ ਤੋਂ ਵੀ ਵੱਧ ਹੋ ਜਾਏਗੀ। ਈਰਾਨੀ ਸ਼ਾਸਨ ਦਾ ਕਹਿਣਾ ਹੈ ਕਿ ਤੇਲ ਦੀ ਕੀਮਤ $200 ਪ੍ਰਤੀ ਬੈਰਲ ਹੋਏਗੀ। ਫਿਲਹਾਲ ਜਿਸ ਦੀ ਮੌਜੂਦਾ ਕੀਮਤ $90 ਪ੍ਰਤੀ ਬੈਰਲ ਦੇ ਕਰੀਬ ਹੈ। ਇਸ ਦੇ ਨਤੀਜੇ ਜਿਸ ਵਿਚ ਫਿਊਲ ਸਪਲਾਈ ਦੀ ਕਮੀ ਅਤੇ ਆਰਥਿਕ ਪ੍ਰਭਾਵ ਸ਼ਾਮਿਲ ਹਨ ਮਹੱਤਵਪੂਰਨ ਹੋਣਗੇ ਜਿਸ ਨਾਲ ਅੰਤਰਰਾਸ਼ਟਰੀ ਊਰਜਾ ਏਜੰਸੀ ਦੁਆਰਾ ਪ੍ਰਬੰਧਿਤ 400 ਮਿਲੀਅਨ ਬੈਰਲ ਤੇਲ ਦੀ ਰਿਲੀਜ਼ ਹੋਵੇਗੀ। ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਜਿਨ੍ਹਾਂ ਨੇ G7 ਨੇਤਾਵਾਂ ਦੀ ਮੀਟਿੰਗ ਦੀ ਮੇਜ਼ਬਾਨੀ ਕੀਤੀ ਸੀ ਦਾ ਕਹਿਣਾ ਹੈ ਕਿ ਇਹ ਰਿਲੀਜ਼ ਸਟ੍ਰੇਟ ਆਫ ਹੋਰਮੁਜ਼ ਰਾਹੀਂ 20 ਦਿਨਾਂ ਦੇ ਤੇਲ ਦੇ ਪ੍ਰਵਾਹ ਨੂੰ ਦਰਸਾਉਂਦੀ ਹੈ। ਅੰਤਰਰਾਸ਼ਟਰੀ ਕਾਨੂੰਨਾਂ ਦੀ ਉਲੰਘਣਾ ਦਾ ਹਵਾਲਾ ਦਿੰਦੇ ਹੋਏ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਇਰਾਨ ਤੋਂ ਮੰਗ ਕਰ ਰਹੀ ਹੈ ਕਿ ਉਹ ਉਨ੍ਹਾਂ ਦੇਸ਼ਾਂ ਤੇ ਆਪਣੇ ਹਮਲੇ ਬੰਦ ਕਰੇ ਜੋ ਅਮਰੀਕਾ ਅਤੇ ਇਜ਼ਰਾਈਲ ਨਾਲ ਉਹਦੇ ਟਕਰਾਅ ਵਿਚ ਸ਼ਾਮਿਲ ਨਹੀਂ ਹਨ। ਇਸ ਮੁੱਦੇ ਤੇ ਇੱਕ ਖਰੜਾ ਮਤਾ 13 ਦੇ ਮੁਕਾਬਲੇ 0 ਵੋਟ ਕੀਤਾ ਗਿਆ ਅਤੇ ਸੰਯੁਕਤ ਰਾਸ਼ਟਰ ਦੀ ਸਭ ਤੋਂ ਸ਼ਕਤੀਸ਼ਾਲੀ ਸੰਸਥਾ ਦੇ 130 ਤੋਂ ਵੱਧ ਮੈਂਬਰ ਦੇਸ਼ਾਂ ਦੁਆਰਾ ਇਸ ਦਾ ਸਮਰਥਨ ਕੀਤਾ ਗਿਆ। ਇਰਾਨ ਦੇ ਮੁੱਖ ਸਹਿਯੋਗੀ ਚੀਨ ਅਤੇ ਰੂਸ ਨੇ ਵੋਟਿੰਗ ਵਿਚ ਹਿੱਸਾ ਨਹੀਂ ਲਿਆ ਜਿਸ ਕਾਰਨ ਇਸ ਮਤੇ ਨੂੰ ਰੋਕਣ ਲਈ ਉਨ੍ਹਾਂ ਦੇ ਵੀਟੋ ਤੋਂ ਬਿਨਾਂ ਹੀ ਇਸ ਨੂੰ ਪਾਸ ਕੀਤਾ ਗਿਆ। ਆਸਟ੍ਰੇਲੀਆਈ ਸੰਘੀ ਪੁਲਿਸ ਨੇ ਰੌਕਹੈਂਪਟਨ ਵਿਚ ਇਕ ਹਵਾਈਬਾਜ਼ੀ ਕੰਪਨੀ ਦੇ ਮਾਲਕ ਤੇ 2 ਆਸਟ੍ਰੇਲੀਆਈ ਭਗੌੜਿਆਂ ਨੂੰ ਇੰਡੋਨੇਸ਼ੀਆ ਤਸਕਰੀ ਕਰਨ ਲਈ ਕਥਿਤ ਤੌਰ ਤੇ ਇਕ ਬਲੈਕ ਫਲਾਈਟ ਦਾ ਪ੍ਰਬੰਧ ਕਰਨ ਦਾ ਦੋਸ਼ ਲਾਇਆ ਹੈ। AFP ਜਾਂਚਕਰਤਾਵਾਂ ਦਾ ਦੋਸ਼ ਹੈ ਕਿ 42 ਸਾਲਾ ਇਹ ਵਿਅਕਤੀ ਇਸ ਹਫ਼ਤੇ ਦੱਖਣ ਪੂਰਬੀ ਕੁਈਨਜ਼ਲੈਂਡ ਅਤੇ ਰੌਕਹੈਂਪਟਨ ਵਿਚ ਸਰਚ ਵਾਰੰਟ ਲਾਗੂ ਹੋਣ ਤੋਂ ਬਾਅਦ ਦੇਸ਼ ਤੋਂ ਭਗੌੜਿਆਂ ਨੂੰ ਭੇਜਣ ਲਈ ਇਕ ਗੁੰਝਲਦਾਰ ਕਾਰਵਾਈ ਕਰ ਰਿਹਾ ਸੀ। ਪ੍ਰੀਮੀਅਰ ਜਸਿੰਟਾ ਐਲਨ ਦੁਆਰਾ ਪ੍ਰਸਤਾਵਿਤ ਇਕ ਨਵੀਂ ਯੋਜਨਾ ਦੇ ਤਹਿਤ ਵਿਕਟੋਰੀਆ ਦੇ ਘਰ ਖਰੀਦਾਰਾਂ ਨੂੰ ਮੁਫ਼ਤ ਬਿਲਡਿੰਗ ਐਂਡ ਪੈਸਟ ਰਿਪੋਰਟਸ ਦਿੱਤੀਆਂ ਜਾਣਗੀਆਂ। ਇਸ ਯੋਜਨਾ ਦੇ ਤਹਿਤ ਵਿਕਰੇਤਾਵਾਂ ਨੂੰ ਇਨ੍ਹਾਂ ਲਾਜ਼ਮੀ ਨਿਰੀਖਣਾਂ ਲਈ ਭੁਗਤਾਨ ਕਰਨ ਅਤੇ ਸਾਰੇ ਸੰਭਾਵੀ ਖਰੀਦਾਰਾਂ ਨਾਲ ਨਤੀਜੇ ਸਾਂਝੇ ਕਰਨ ਲਈ ਮਜਬੂਰ ਕੀਤਾ ਜਾਏਗਾ। ਇਸ ਲਾਜ਼ਮੀ ਯੋਜਨਾ ਲਈ ਕਾਨੂੰਨ ਅਗਲੇ ਸਾਲ ਸੰਸਦ ਵਿਚ ਦਾਖਲ ਹੋਏਗਾ ਜੇਕਰ ਮੌਜੂਦਾ ਲੇਬਰ ਸਰਕਾਰ ਅਗਲੀਆਂ ਰਾਜ ਚੋਣਾਂ ਜਿੱਤਦੀ ਹੈ। ਮੈਲਬਰਨ ਦੁਨੀਆ ਦੇ ਸਭ ਤੋਂ ਵਧੀਆ ਸ਼ਹਿਰਾਂ ਦੀ ਇਕ ਗਲੋਬਲ ਸੂਚੀ ਵਿਚ ਸਿਖਰ ਤੇ ਹੈ। ਇਹ ਪਹਿਲੀ ਵਾਰ ਹੈ ਜਦੋਂ ਕਿਸੇ ਆਸਟ੍ਰੇਲੀਆਈ ਸ਼ਹਿਰ ਨੇ ਟਾਈਮ ਆਊਟ ਦੀ 50 ਸਭ ਤੋਂ ਵਧੀਆ ਸ਼ਹਿਰਾਂ ਦੀ ਸਾਲਾਨਾ ਸੂਚੀ ਵਿਚ ਸਿਖਰਲਾ ਸਥਾਨ ਹਾਸਲ ਕੀਤਾ ਹੈ। ਸਿਡਨੀ ਨੇ ਵੀ ਸੂਚੀ ਵਿਚ 21ਵਾਂ ਸਥਾਨ ਪ੍ਰਾਪਤ ਕੀਤਾ ਜਦੋਂ ਕਿ ਐਡੀਲੇਡ 29ਵੇਂ ਸਥਾਨ ਤੇ ਆਇਆ। ਮੈਲਬਰਨ ਦੇ ਲਾਰਡ ਮੇਅਰ ਨਿਕਲਸ ਰੀਸ ਦਾ ਕਹਿਣਾ ਹੈ ਕਿ ਸ਼ਹਿਰ ਦਾ ਸਿਖਰਲੇ ਸਥਾਨ ਤੇ ਪਹੁੰਚਣਾ ਇਕ ਕਮਬੈਕ ਸਟੋਰੀ ਹੈ। ਇਕ ਅਧਿਐਨ ਵਿਚ ਪਾਇਆ ਗਿਆ ਹੈ ਕਿ ਲਗਭਗ 60% ਆਦਿਵਾਸੀ ਕਰਮਚਾਰੀ ਆਸਟ੍ਰੇਲੀਆਈ ਕਾਰਜ ਸਥਾਨਾਂ ਵਿਚ ਨਸਲਵਾਦ ਦਾ ਅਨੁਭਵ ਕਰਦੇ ਹਨ। ਯੂਨੀਵਰਸਿਟੀ ਆਫ਼ ਟੈਕਨੋਲੋਜੀ ਵਿਖੇ ਸੈਂਟਰ ਫਾਰ ਇੰਡੀਜੀਨੀਅਸ ਪੀਪਲ ਐਂਡ ਵਰਕ ਨੇ 1100 ਤੋਂ ਵੱਧ ਆਦਿਵਾਸੀ ਕਾਮਿਆਂ ਦਾ ਸਰਵੇਖਣ ਕੀਤਾ ਅਤੇ ਪਾਇਆ ਕਿ 2 ਵਿਚੋਂ 1 ਯਾਨੀ 53% ਆਦਿਵਾਸੀ ਕਰਮਚਾਰੀ ਅਜੇ ਵੀ ਕੰਮ ਤੇ ਨਸਲ ਅਧਾਰਿਤ ਟਿੱਪਣੀਆਂ ਅਤੇ ਧਾਰਨਾਵਾਂ ਦਾ ਅਨੁਭਵ ਕਰਦੇ ਹਨ। ਸਿਰਫ 40% ਕਰਮਚਾਰੀਆਂ ਨੇ ਰਿਪੋਰਟ ਕੀਤੀ ਕਿ ਉਨ੍ਹਾਂ ਦੇ ਕਾਰਜ ਸਥਾਨ ਸਭਿਆਚਾਰਕ ਤੌਰ ਤੇ ਸੁਰੱਖਿਅਤ ਹਨ। ਖਬਰ ਭਾਰਤ ਤੋਂ। BCCI ਨੇ IPL 2026 ਦੇ ਸ਼ਡਿਊਲ ਦਾ ਐਲਾਨ ਕਰ ਦਿੱਤਾ ਹੈ। ਇਸ ਵੇਲੇ ਸਿਰਫ ਪਹਿਲੇ ਪੜਾਅ ਦਾ ਸ਼ਡਿਊਲ ਜਾਰੀ ਕੀਤਾ ਗਿਆ ਜਿਸ ਵਿਚ 15 ਦਿਨਾਂ ਵਿਚ 20 ਮੈਚ ਖੇਡੇ ਜਾਣਗੇ। IPL 2026 ਦਾ ਪਹਿਲਾ ਮੈਚ 28 ਮਾਰਚ ਨੂੰ ਬੈਂਗਲੁਰੂ ਵਿਚ ਰਾਇਲ ਚੈਲੰਜਰਸ ਬੈਂਗਲੌਰ ਅਤੇ ਸਨਰਾਈਜ਼ਰਸ ਹੈਦਰਾਬਾਦ ਵਿਚਕਾਰ ਖੇਡਿਆ ਜਾਏਗਾ। ਭਾਰਤ ਦੇ ਕੁਝ ਰਾਜਾਂ ਵਿਚ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਹੋਣ ਤੋਂ ਬਾਅਦ IPL 2026 ਦੀ ਬਾਕੀ ਸਮਾਂ ਸਾਰਣੀ ਐਲਾਨੀ ਜਾਏਗੀ। ਭਾਰਤ ਦੇ 4 ਰਾਜਾਂ ਵਿਚ ਚੋਣਾਂ ਹੋਣ ਵਾਲੀਆਂ ਹਨ ਜਿਨ੍ਹਾਂ ਦੀਆਂ ਤਰੀਕਾਂ ਦਾ ਐਲਾਨ ਅਪ੍ਰੈਲ ਵਿਚ ਕੀਤਾ ਜਾਏਗਾ। ਇਹ ਚੋਣਾਂ ਕੇਰਲ, ਬੰਗਾਲ, ਤਾਮਿਲਨਾਡੂ ਅਤੇ ਅਸਾਮ ਵਿਚ ਹੋਣੀਆਂ ਹਨ। ਤੇ ਦੇ ਨਾਲ ਹੀ ਅੱਜ ਦੀਆਂ ਇਹ ਖਬਰਾਂ ਸਮਾਪਤ ਹੁੰਦੀਆਂ ਹਨ। ਤੁਸੀਂ ਇਹ ਖਬਰਾਂ ਸੁਣ ਰਹੇ ਸੀ ਤੇਜਿੰਦਰ ਸਿੰਘ ਦੇ ਨਾਲ।
ਤੇ ਆਓ ਦੋਸਤੋ ਹੁਣ ਪ੍ਰੋਗਰਾਮ ਚ ਅੱਗੇ ਵਧਦੇ ਹਾਂ। ਆਸਟ੍ਰੇਲੀਆ ਤੇ ਨਿਊਜ਼ੀਲੈਂਡ ਦੀਆਂ ਏਅਰਲਾਈਨਸ ਨੇ ਜੈੱਟ ਫਿਊਲ ਦੀਆਂ ਕੀਮਤਾਂ ਉੱਚੀਆਂ ਹੋਣ ਕਰਕੇ ਟਿਕਟਾਂ ਦੀਆਂ ਕੀਮਤਾਂ ਵਧਾ ਦਿੱਤੀਆਂ ਹਨ। ਕੁਆਂਟਸ ਨੇ ਇੰਟਰਨੈਸ਼ਨਲ ਫਲਾਈਟਾਂ ਲਈ ਫੇਅਰ ਵਧਾਏ ਜਦਕਿ ਵਰਜਿਨ ਆਸਟ੍ਰੇਲੀਆ ਨੇ ਸੁਰੱਖਿਅਤ ਸਥਿਤੀ ਕਾਰਨ ਕਤਰ ਏਅਰਵੇਜ਼ ਨਾਲ ਆਪਣੀ ਕੋਆਰਡੀਨੇਸ਼ਨ ਉਡਾਨਾਂ ਰੱਦ ਕਰ ਦਿੱਤੀਆਂ ਹਨ। ਵਿਸ਼ਲੇਸ਼ਕ ਐਲਿਸ ਟੇਲਰ ਦੇ ਅਨੁਸਾਰ ਇਸ ਸਾਲ ਹਵਾਈ ਟਿਕਟਾਂ ਦੀ ਕੀਮਤ 30% ਤੱਕ ਵਧ ਸਕਦੀ ਹੈ ਜਿਸ ਕਾਰਨ ਯਾਤਰੀਆਂ ਨੂੰ ਆਪਣੀ ਯਾਤਰਾ ਦੀ ਯੋਜਨਾ ਪਹਿਲਾਂ ਤੋਂ ਹੀ ਬਣਾ ਲੈਣੀ ਚਾਹੀਦੀ ਹੈ। ਆਓ ਇਸੇ ਸਬੰਧੀ ਰਿਪੋਰਟ ਸੁਣਦੇ ਹਾਂ।
ਹਵਾਈ ਯਾਤਰਾ ਕਰਨ ਵਾਲੇ ਲੋਕਾਂ ਨੂੰ ਹੁਣ ਆਪਣੀ ਜੇਬ ਤੇ ਵੱਧ ਬੋਝ ਮਹਿਸੂਸ ਹੋ ਸਕਦਾ ਹੈ। ਜੈੱਟ ਫਿਊਲ ਦੀ ਕੀਮਤਾਂ ਵਿਚ ਵਾਧੇ ਕਾਰਨ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦੀਆਂ ਏਅਰਲਾਈਨ ਟਿਕਟਾਂ ਦੀ ਕੀਮਤ ਵੱਧ ਰਹੀਆਂ ਹਨ। ਅਗਲੇ ਕੁਝ ਮਹੀਨਿਆਂ ਲਈ ਯਾਤਰੀਆਂ ਨੂੰ ਆਪਣੇ ਬਜਟ 'ਚ ਧਿਆਨ ਦੇਣਾ ਪੈ ਸਕਦਾ ਹੈ। ਕੁਆਂਟਸ ਗਰੁੱਪ ਨੇ ਕਿਹਾ ਹੈ ਕਿ ਜੈੱਟ ਫਿਊਲ ਦੀ ਕੀਮਤ ਪਿਛਲੇ 15 ਦਿਨਾਂ ਵਿਚ 150% ਵੱਧ ਗਈ ਹੈ ਜਿਸ ਕਰਕੇ ਉਨ੍ਹਾਂ ਦੇ ਖਰਚੇ ਬਹੁਤ ਵੱਧ ਗਏ ਹਨ ਭਾਵੇਂ ਕਿ ਉਨ੍ਹਾਂ ਨੇ ਹੈਜਿੰਗ ਕੀਤੀ ਸੀ। ਇਸ ਦੇ ਨਤੀਜੇ ਵਜੋਂ ਕੁਆਂਟਸ ਇੰਟਰਨੈਸ਼ਨਲ ਆਪਣੀਆਂ ਟਿਕਟਾਂ ਦੀ ਕੀਮਤ ਵਧਾ ਰਿਹਾ ਹੈ ਜੋ ਰੂਟ ਦੇ ਅਨੁਸਾਰ ਵੱਖ ਵੱਖ ਹੋਣਗੀਆਂ। ਕੁਆਂਟਸ ਨੇ ਮੰਗ ਮੌਕੇ ਵੀ ਜ਼ੋਰ ਦਿੱਤਾ ਹੈ, ਖਾਸ ਕਰਕੇ ਯੂਰਪ ਵਾਲੀਆਂ ਉਡਾਨਾਂ ਲਈ, ਅਤੇ ਯਾਤਰੀਆਂ ਨੂੰ ਸਲਾਹ ਦਿੱਤੀ ਹੈ ਕਿ ਉਹ ਪਹਿਲਾਂ ਬੁਕਿੰਗ ਕਰਵਾ ਕੇ ਸਭ ਤੋਂ ਵਧੀਆ ਡੀਲਸ ਹਾਸਲ ਕਰਨ। ਕੁਆਂਟਸ ਮੱਧ ਪੂਰਬ ਦੀ ਯਾਤਰਾ ਨਹੀਂ ਕਰਦਾ, ਪਰ ਉਹ ਆਪਣੇ ਸਾਥੀ ਏਅਰਲਾਈਨਸ ਜਿਵੇਂ ਕਿ ਐਮੀਰੇਟਸ ਨਾਲ ਯਾਤਰੀਆਂ ਦੀ ਮਦਦ ਕਰ ਰਿਹਾ ਹੈ। ਇਸੇ ਦੌਰਾਨ ਵਰਜਨ ਆਸਟ੍ਰੇਲੀਆ ਦਾ ਕਹਿਣਾ ਹੈ ਕਿ ਉਸ ਦੇ ਕੋਡ ਸ਼ੇਅਰ ਸਾਥੀ ਕਤਰ ਏਅਰਵੇਜ਼ ਦੀਆਂ ਉਡਾਨਾਂ ਮੱਧ ਪੂਰਬ ਦੀ ਸੁਰੱਖਿਆ ਸਥਿਤੀ ਕਾਰਨ ਰੱਦ ਕਰ ਦਿੱਤੀਆਂ ਗਈਆਂ ਹਨ। ਚਾਰ ਦਿਨਾਂ ਵਿਚ ਆਸਟ੍ਰੇਲੀਆ ਤੋਂ ਦੋਹਾ ਦੇ ਵਿਚਕਾਰ 22 ਉਡਾਨਾਂ ਰੱਦ ਕੀਤੀਆਂ ਗਈਆਂ। ਨਿਊਜ਼ੀਲੈਂਡ ਦੀ ਏਅਰਲਾਈਨ ਏਅਰ ਨਿਊਜ਼ੀਲੈਂਡ ਨੇ ਵੀ ਜੈੱਟ ਫਿਊਲ ਦੀ ਵਧਦੀ ਕੀਮਤ ਕਾਰਨ ਆਪਣੇ ਸਾਲਾਨਾ ਆਮਦਨ ਨੂੰ ਮੁਆਵਜ਼ਾ ਦਿੱਤਾ ਹੈ। ਜੈੱਟ ਫਿਊਲ ਨੇ ਹਾਲ ਹੀ ਵਿਚ ਪ੍ਰਤੀ ਬੈਰਲ $150 ਤੋਂ $200 ਤੱਕ ਛਾਲ ਮਾਰੀ ਹੈ, ਜੋ ਯੁੱਧ ਤੋਂ ਪਹਿਲਾਂ $85 ਤੋਂ $90 ਦੇ ਵਿਚਕਾਰ ਸੀ। ਏਅਰ ਨਿਊਜ਼ੀਲੈਂਡ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਸ਼ੁਰੂਆਤੀ ਟਿਕਟ ਕੀਮਤਾਂ 'ਚ ਸੁਧਾਰ ਕੀਤੇ ਹਨ ਅਤੇ ਹੋਰ ਫਿਊਲ ਖਰਚਿਆਂ ਦੇ ਅਨੁਸਾਰ ਟਿਕਟਾਂ ਦੀ ਕੀਮਤ ਅਤੇ ਉਡਾਣਾਂ ਦਾ ਸ਼ਡਿਊਲ ਬਦਲਿਆ ਜਾ ਸਕਦਾ ਹੈ। ਸੀਰੀਅਮ ਏਵੀਏਸ਼ਨ ਦੇ ਵਿਸ਼ਲੇਸ਼ਕ ਐਲਿਸ ਟੇਲਰ ਨੇ SBS ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਸ ਸਾਲ ਹਵਾਈ ਟਿਕਟਾਂ ਦੀ ਕੀਮਤ 30% ਤੱਕ ਵੱਧ ਸਕਦੀ ਹੈ।
Prices will probably have to rise, I would say, in the region of about 20-30%. Now, that's with a whole lot of riders around it. But, you know, on aggregate, I'd say we'd be around that part. Now, there are a few, obviously, buying airline tickets, it's a bit opaque. Nobody pays the same fare to the person who sits next to them. But I think what we will see is there's going to be pressure, particularly on long-haul routes, because obviously they're burning a lot more jet fuel to get there, and jet fuel is the input that's getting a lot more expensive. But there will also be subject to sort of capacity flows and changes. And what we've seen is they're just, for the last couple of years, there hasn't been a lot of slack in the market for airlines to be able to put on additional flights to deal with demand. And in demand and supply imbalance, that inevitably pushes prices up. For anybody who's looking to travel in that second half of the year, I'd be jumping on the fares now because they're unlikely to get cheaper.
ਗੌਰਤਲਬ ਹੈ ਕਿ ਯਾਤਰੀਆਂ ਨੂੰ ਅਗਲੇ ਕੁਝ ਮਹੀਨਿਆਂ ਵਿਚ ਆਪਣੇ ਯੂਰਪੀ ਜਾਂ ਫਿਰ ਅੰਤਰਰਾਸ਼ਟਰੀ ਯਾਤਰਾ ਦੇ ਬਜਟ ਨੂੰ ਧਿਆਨ ਵਿਚ ਰੱਖਣ ਦੀ ਲੋੜ ਪਵੇਗੀ। SBS ਨਿਊਜ਼ ਦੀ ਇਹ ਰਿਪੋਰਟ ਪੰਜਾਬੀ ਵਿਚ ਅਨੁਵਾਦ ਕਰਕੇ SBS ਪੰਜਾਬੀ ਵੱਲੋਂ ਪੇਸ਼ ਕੀਤੀ ਗਈ ਹੈ।
ਤੇ ਦੋਸਤੋ, ਇਹਦੇ ਨਾਲ ਹੀ ਅਸੀਂ ਆ ਪਹੁੰਚੇ ਹਾਂ ਆਪਣੇ ਪਹਿਲੇ ਸੈਗਮੈਂਟ ਦੇ ਅਖੀਰ ਦੇ ਵਿੱਚ, ਤੇ ਵੇਲਾ ਹੋ ਗਿਆ ਹੈ ਇੱਕ ਛੋਟਾ ਜਿਹਾ ਬ੍ਰੇਕ ਲੈਣ ਦਾ, ਪਰ ਬ੍ਰੇਕ ਦੇ ਉਸ ਪਾਰ ਮਿਲਾਂਗੇ ਪੰਜਾਬੀ ਡਾਇਸਪੋਰਾ ਦੇ ਨਾਲ। ਹਾਂਜੀ, ਅੱਜ ਦਿਨ ਹੈਗਾ ਵੀਰਵਾਰ, ਤੇ ਵੀਰਵਾਰ ਨੂੰ ਅਸੀਂ ਜਾਣਦੇ ਹਾਂ ਖਬਰਾਂ ਦੁਨੀਆਂ ਭਰ ਚ ਵਸਦੇ ਪੰਜਾਬੀਆਂ ਨਾਲ ਸਬੰਧਿਤ, ਤੇ ਉਹ ਲੈ ਕੇ ਆਉਂਦੇ ਨੇ ਸਾਡੇ ਸਹਿਯੋਗੀ ਪਰਮਿੰਦਰ ਸਿੰਘ ਪਾਪਾ ਟੋਏ ਟੋਏ। ਪਰ ਇਹ ਖਬਰਾਂ ਤੁਹਾਡੇ ਨੂੰ ਸੁਣਾਵਾਂਗੇ ਇਸ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ। ਮੈਂ ਹਾਂ ਤੁਹਾਡੇ ਨਾਲ ਤੇਜਿੰਦਰ ਸਿੰਘ, ਤੇ ਤੁਸੀਂ ਸੁਣ ਰਹੇ ਹੋ SBS ਪੰਜਾਬੀ। ਦੋਸਤੋ, ਅੱਜ ਦਿਨ ਹੈ ਵੀਰਵਾਰ, ਯਾਨੀ ਕਿ ਦਿਨ ਹੈ ਪੰਜਾਬੀ ਡਾਇਸਪੋਰਾ ਦਾ। ਹਾਂਜੀ, ਆਓ ਜਾਣਦੇ ਹਾਂ ਕਿ ਦੁਨੀਆਂ ਭਰ 'ਚ ਜਿਹੜੇ ਪੰਜਾਬੀ ਵਸਦੇ ਨੇ ਉਨ੍ਹਾਂ ਨਾਲ ਸਬੰਧਿਤ ਕਿਹੜੀਆਂ ਕਿਹੜੀਆਂ ਅਹਿਮ ਖਬਰਾਂ ਹਨ, ਆਓ ਜਾਣਦੇ ਹਾਂ।
SBS ਪੰਜਾਬੀ ਦੇ ਸਰੋਤਿਆਂ ਨੂੰ ਨਿਊਜ਼ੀਲੈਂਡ ਤੋਂ ਪਰਮਿੰਦਰ ਸਿੰਘ ਪਾਪਾ ਟੋਏ ਟੋਏ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਪਹੁੰਚੇ। ਪੰਜਾਬੀ ਡਾਇਸਪੋਰਾ ਦੇ ਨਾਲ ਸੰਬੰਧਿਤ ਕੌਮਾਂਤਰੀ ਖਬਰਸਾਰ ਦੇ ਇਸ ਬੁਲੇਟਿਨ ਵਿਚ ਆਪ ਸਾਰਿਆਂ ਦਾ ਨਿੱਘਾ ਸਵਾਗਤ। ਪਹਿਲਾਂ ਪੇਸ਼ ਨੇ ਅੱਜ ਦੀਆਂ ਮੁੱਖ ਖਬਰਾਂ। ਨਿਊਜ਼ੀਲੈਂਡ ਵਿਚ ਪੰਜਾਬੀਆਂ ਦੇ ਘੁੱਗ ਵਸਦੇ ਇਲਾਕੇ ਪਾਪਾ ਟੋਏ ਟੋਏ ਦੇ ਲੋਕਲ ਬੋਰਡ ਦੀਆਂ ਚੋਣਾਂ ਦੁਬਾਰਾ ਹੋਈਆਂ ਸ਼ੁਰੂ। ਮੱਧ ਪੂਰਬ ਦੀ ਜੰਗ ਦਾ ਸੇਕ, ਜਿਸ ਦੇ ਨਾਲ ਵੱਧ ਰਹੇ ਨੇ ਹਵਾਈ ਕਿਰਾਏ ਅਤੇ ਡਿੱਗ ਰਹੇ ਮੁਸਾਫਰਾਂ ਦੇ ਹੌਸਲੇ। ਨਿਊਜ਼ੀਲੈਂਡ ਦੇ ਬੇ ਆਫ ਪਲੰਟੀ ਇਲਾਕੇ ਵਿਚ ਪੰਜਾਬੀ ਕਾਰੋਬਾਰੀ ਦੀਆਂ ਦੋ ਕੰਪਨੀਆਂ ਹੋਈਆਂ ਦਿਵਾਲੀਆ। ਅਮਰੀਕਾ ਵੱਲੋਂ ਪੰਜਾਬੀ ਮੂਲ ਦੇ ਟਰੱਕ ਡਰਾਈਵਰਾਂ ਖਿਲਾਫ ਸਖ਼ਤੀ, ਅਤੇ ਨਾਲ ਨਾਲ ਨਿਊਜ਼ੀਲੈਂਡ ਦੇ ਇਮੀਗ੍ਰੇਸ਼ਨ ਨੀਤੀਆਂ ਦੇ ਵਿਚ ਕੁਝ ਨਵੇਂ ਬਦਲਾਅ, ਤੇ ਆਖਰ ਵਿਚ ਕੁਝ ਰੰਗ ਸ਼ਾਇਰੀ ਦੇ। ਨਿਊਜ਼ੀਲੈਂਡ ਵਿਚ ਮਾਣਯੋਗ ਹਾਈ ਕੋਰਟ ਵੱਲੋਂ ਪਾਪਾ ਟੋਏ ਟੋਏ ਲੋਕਲ ਬੋਰਡ ਚੋਣ ਦੀ ਕਥਿਤ ਧੋਖਾਧੜੀ ਮਾਮਲੇ ਦੇ ਵਿਚ ਜਿੱਥੇ ਸੁਣਵਾਈ ਕੀਤੀ ਗਈ ਸੀ, ਉੱਥੇ 5 ਮਾਰਚ ਨੂੰ ਜਸਟਿਸ ਜੇਨ ਐਂਡਰਸਨ ਵੱਲੋਂ ਇੱਕ ਫੈਸਲੇ ਵਿਚ ਇਸ ਚੋਣ ਨੂੰ ਦੁਬਾਰਾ ਆਯੋਜਿਤ ਕਰਨ ਦੀ ਗੱਲ ਆਖੀ ਗਈ ਸੀ, ਅਤੇ ਹੁਣ 9 ਮਾਰਚ ਤੋਂ ਲੈ ਕੇ 12 ਮਾਰਚ ਤੱਕ ਵੱਖ ਵੱਖ ਲੋਕਾਂ ਦੇ ਘਰਾਂ ਵਿਚ ਬੈਲਟ ਪੇਪਰਸ ਪਹੁੰਚਣਗੇ ਅਤੇ ਉਹ ਡਾਕ ਰਾਹੀਂ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਨਗੇ। ਯਾਦ ਰਹੇ, ਇਸ ਤੋਂ ਪਹਿਲਾਂ ਇਸ ਦੇ ਚੋਣ ਨਤੀਜਿਆਂ ਦੇ ਵਿਚ 4 ਦੇ 4 ਉਮੀਦਵਾਰ ਭਾਰਤੀ ਮੂਲ ਦੇ ਸਨ, ਜਿਨ੍ਹਾਂ ਦੀ ਚੋਣ ਨੂੰ ਚੁਣੌਤੀ ਦਿੱਤੀ ਗਈ ਅਤੇ ਮਾਣਯੋਗ ਅਦਾਲਤ ਨੇ ਚੋਣ ਦੁਬਾਰਾ ਕਰਵਾਉਣ ਦਾ ਫੈਸਲਾ ਲਿਆ ਸੀ। ਇਸ ਨਾਲ ਪੰਜਾਬੀ ਭਾਈਚਾਰੇ ਦੀ ਇਮੇਜ ਜਾਂ ਅਕਸ ਨੂੰ ਵੱਖਰੇ ਦ੍ਰਿਸ਼ਟੀਕੋਣ ਤੋਂ ਦੇਖਿਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਜੇਤੂ ਉਮੀਦਵਾਰਾਂ ਵਿੱਚੋਂ ਕੁਨਾਲ ਭੱਲਾ, ਸੰਦੀਪ ਸੈਣੀ, ਪਰਮਜੀਤ ਸਿੰਘ ਅਤੇ ਕੁਸ਼ਮਾ ਨਾਇਰ ਸ਼ਾਮਲ ਸਨ। ਤੇ ਇਧਰ ਪੰਜਾਬੀ ਬਾਗਬਾਨੀ ਇਲਾਕੇ ਦੇ ਨਾਲ ਜੁੜੀਆਂ ਖਬਰਾਂ ਵੀ ਚਰਚਾ ਦੇ ਵਿੱਚ ਨੇ, ਜਿੱਥੇ ਬੇ ਆਫ ਪਲੰਟੀ ਦੇ ਇੱਕ ਪੰਜਾਬੀ ਕਾਰੋਬਾਰੀ ਦੀਆਂ ਦੋ ਕੰਪਨੀਆਂ ਦਿਵਾਲੀਆ ਐਲਾਨ ਕੀਤੀਆਂ ਗਈਆਂ ਨੇ। ਦਰਅਸਲ ਅਜੈਪਾਲ ਸਿੰਘ ਹੁਣਾਂ ਦੀ ਮਲਕੀਅਤ ਅਤੇ ਪ੍ਰਬੰਧ ਦੇ ਹੇਠਾਂ ਚੱਲ ਰਹੀਆਂ ਇਹਨਾਂ ਦੋਵੇਂ ਫਰਮਾਂ ਨੂੰ ਟੈਕਸ ਦੇ ਮਾਮਲੇ ਵਿੱਚ ਕਥਿਤ ਤੌਰ ਤੇ $57 million ਬਕਾਇਆ ਨਾ ਦੇਣ ਦੀ ਹਾਲ ਵਿੱਚ ਬੰਦ ਕਰ ਦਿੱਤਾ ਗਿਆ। ਇਹ ਕਾਰਵਾਈ ਨਿਊਜ਼ੀਲੈਂਡ ਦੇ ਟੈਕਸ ਮਹਿਕਮੇ ਯਾਨੀ ਕਿ ਇਨਲੈਂਡ ਰੈਵਨਿਊ ਡਿਪਾਰਟਮੈਂਟ ਵੱਲੋਂ ਕੀਤੀ ਗਈ ਹੈ। ਹਾਲ ਦੀ ਘੜੀ ਇਹ ਰਿਪੋਰਟ ਪਿਛਲੇ ਕਈ ਸਾਲਾਂ ਤੋਂ ਸਭ ਤੋਂ ਵੱਧ ਢਹਿ ਢੇਰੀ ਹੋਣ ਵਾਲੇ ਕਾਰੋਬਾਰ ਦੇ ਤੌਰ ਤੇ ਦੇਖੀ ਜਾ ਰਹੀ ਹੈ। ਇਧਰ ਮੱਧ ਪੂਰਬ ਵਿੱਚ ਹੋ ਰਹੀ ਜੰਗ ਦਾ ਸੇਕ ਬਹੁਤ ਦੂਰ ਤੱਕ ਪੁੱਜ ਗਿਆ। ਦਰਅਸਲ ਹਵਾਈ ਕਿਰਾਏ ਬੁਰੀ ਤਰ੍ਹਾਂ ਵੱਧ ਗਏ ਨੇ, ਜਿਸ ਦੇ ਨਾਲ ਮੁਸਾਫਰਾਂ ਦੇ ਹੌਸਲੇ ਢਹਿ ਢੇਰੀ ਹੋ ਰਹੇ ਨੇ। ਡੁਬਈ ਰੂਟ ਤੇ ਕੀਮਤਾਂ ਲਗਭਗ 80% ਤੱਕ ਵਧੀਆਂ ਦਿਖਾਈ ਦਿੰਦੀਆਂ ਨੇ। ਇਸੇ ਤਰ੍ਹਾਂ ਯੂਰਪ ਦੀ ਯਾਤਰਾ ਵੀ ਹੋਰ ਮਹਿੰਗੀ ਹੋ ਗਈ ਹੈ। ਪਾਕਿਸਤਾਨ, ਭਾਰਤ ਅਤੇ ਹੋਰ ਬਹੁਤ ਸਾਰੇ ਮੁਲਕਾਂ ਦੇ ਵਿੱਚ ਪੈਟਰੋਲ ਦੀਆਂ ਕੀਮਤਾਂ ਦੇ ਵਿੱਚ ਬੇਸ਼ੁਮਾਰ ਵਾਧਾ ਹੋਇਆ। ਕੀਮਤਾਂ ਵਿੱਚ ਹੋ ਰਹੇ ਇਸ ਵਾਧੇ ਦੇ ਮੱਦੇਨਜ਼ਰ ਜੰਗ ਦੇ ਜਲਦੀ ਖਤਮ ਹੋਣ ਦੇ ਆਸਾਰ ਨਜ਼ਰ ਨਹੀਂ ਆ ਰਹੇ। ਇਹਦਾ ਨਿਊਜ਼ੀਲੈਂਡ ਨੇ ਆਪਣੀਆਂ ਕੁਝ ਇਮੀਗ੍ਰੇਸ਼ਨ ਨੀਤੀਆਂ ਦੇ ਵਿੱਚ ਤਬਦੀਲੀ ਕੀਤੀ ਹੈ, ਜਿਸ ਦੇ ਵਿੱਚ ਉਹਨਾਂ ਨੇ ਤਕਨੀਕੀ ਕੰਮ ਕਰਨ ਵਾਲੇ ਕਾਮਿਆਂ ਨੂੰ ਰਿਹਾਇਸ਼ ਵਾਸਤੇ ਅਰਜ਼ੀ ਦੇਣ ਦੇ ਵਾਸਤੇ ਹੌਸਲਾ ਦਿੱਤਾ। ਘੱਟੋ ਘੱਟ ਲੈਵਲ 4 ਜਾਂ ਉਸ ਤੋਂ ਵੱਧ ਦੀ ਕੁਆਲੀਫਿਕੇਸ਼ਨ ਵਾਲੇ ਕਾਮਿਆਂ ਨੂੰ ਨਿਊਜ਼ੀਲੈਂਡ ਰਿਹਾਇਸ਼ ਦੇਣ ਦੇ ਰੌਂ ਵਿੱਚ ਦਿਖਾਈ ਦੇ ਰਿਹਾ ਹੈ। ਨਾਲ ਹੀ ਨਾਲ ਕਾਮਿਆਂ ਦੀ ਸੂਚੀ ਵਿੱਚ ਰੈੱਡ ਅਤੇ ਐਂਬਰ ਆਕੂਪੇਸ਼ਨ ਲਿਸਟ ਵੀ ਨਵੇਂ ਸਿਰੇ ਤੋਂ ਲਾਗੂ ਕੀਤੀ ਜਾ ਰਹੀ ਹੈ। ਸਕਿੱਲਡ ਵਰਕ ਐਕਸਪੀਰੀਅੰਸ ਪਾਥਵੇ ਦੇ ਰਾਹੀਂ ਇਸ ਸਾਰੇ ਸ਼੍ਰੇਣੀ ਦੇ ਉਮੀਦਵਾਰਾਂ ਨੂੰ ਨਿਊਜ਼ੀਲੈਂਡ ਵਿੱਚ ਸਥਾਈ ਤੌਰ ਤੇ ਰਹਿਣ ਦੀ ਇਜਾਜ਼ਤ ਮਿਲੇਗੀ। ਤੇ ਉਧਰ ਦੁਨੀਆਂ ਦਾ ਥਾਣੇਦਾਰ ਕਹਾਉਂਦੇ ਅਮਰੀਕਾ ਨੇ ਪੰਜਾਬੀ ਟਰੱਕ ਡਰਾਈਵਰਾਂ ਦੇ ਪ੍ਰਤੀ ਆਪਣਾ ਰਵੱਈਆ ਸਖ਼ਤ ਰੱਖਿਆ ਹੋਇਆ। ਦਰਅਸਲ ਬੀਤੇ ਦਿਨੀ ਉਹਨਾਂ ਨੇ ਜਸਕਰਨ ਸਿੰਘ ਨਾਂ ਦੇ ਇੱਕ ਪੰਜਾਬੀ ਨੌਜਵਾਨ ਨੂੰ ਇਮੀਗ੍ਰੇਸ਼ਨ ਦੀ ਹਿਰਾਸਤ ਵਿੱਚ ਰੱਖਿਆ ਹੋਇਆ ਅਤੇ ਮਾਣਯੋਗ ਜੱਜ ਵੱਲੋਂ ਉਸ ਮਾਮਲੇ ਦੀ ਸੁਣਵਾਈ ਕੀਤੀ ਗਈ ਅਤੇ ਜਲਦੀ ਹੀ ਤੈਅ ਹੋ ਜਾਣਾ ਕਿ ਉਸ ਨੂੰ ਭਾਰਤ ਕਦੋਂ ਵਾਪਸ ਭੇਜਿਆ ਜਾਵੇਗਾ। ਸੜਕਾਂ ਉੱਤੇ ਜ਼ੀਰੋ ਟੋਲਰੈਂਸ ਦੀ ਦੁਹਾਈ ਪਾਉਣ ਵਾਲੀ ਅਮਰੀਕੀ ਸਰਕਾਰ ਨੇ ਕੈਲੀਫੋਰਨੀਆ ਦੇ ਵਿੱਚ ਆਧਾਰਿਤ ਬਹੁਤ ਸਾਰੇ ਪੰਜਾਬੀ ਟਰੱਕ ਡਰਾਈਵਰਾਂ ਦੀ ਜ਼ਿੰਦਗੀ ਦੁੱਬਰ ਕਰ ਦਿੱਤੀ ਹੈ। ਤੇ ਖਬਰ UK ਤੋਂ, ਜਿੱਥੇ ਕਿ ਬਹੁਤ ਸਾਰੇ ਲੋਕ ਇਨ੍ਹੀਂ ਦਿਨੀ ਰਾਜਸੀ ਸ਼ਰਨ ਲੈਣ ਦਾ ਰਾਹ ਤਾਂ ਅਪਣਾਉਂਦੇ ਨੇ, ਪਰ ਉਹਨਾਂ ਵਿੱਚੋਂ ਬਹੁਤਿਆਂ ਨੂੰ ਆਖਿਰਕਾਰ UK ਛੱਡ ਕੇ ਜਾਣਾ ਪੈਂਦਾ ਹੈ। ਯੂਨਾਈਟਿਡ ਕਿੰਗਡਮ ਦੇ ਅੰਕੜਿਆਂ ਦੇ ਵੱਲ ਨਜ਼ਰ ਮਾਰਦੇ ਹਾਂ ਤੇ ਹੋਮ ਆਫਿਸ ਨੇ ਇਸ ਗੱਲ ਦੀ ਗਵਾਹੀ ਦਿੱਤੀ ਹੈ ਕਿ ਭਾਰਤ ਦੇ 7,617, ਬ੍ਰਾਜ਼ੀਲ ਦੇ 4,810 ਅਤੇ ਅਲਬੇਨੀਆ ਦੇ 2,198 ਲੋਕ ਆਪਣੀ ਮਰਜ਼ੀ ਨਾਲ ਹੁਣ ਤੱਕ ਆਪਣੇ ਦੇਸ਼ ਵਾਪਸ ਚਲੇ ਗਏ ਕਿਉਂਕਿ ਉਹਨਾਂ ਦੇ ਰਾਜਸੀ ਸ਼ਰਨ ਵਾਲੇ ਕੇਸ ਫੇਲ ਹੋ ਗਏ ਸਨ। ਇਧਰ ਨਿਊਜ਼ੀਲੈਂਡ ਵਿੱਚ ਅਗਲੇ ਮਹੀਨੇ ਤੋਂ ਡੇ ਲਾਈਟ ਸੇਵਿੰਗ ਸ਼ੁਰੂ ਹੋ ਜਾਣੀ ਹੈ। ਐਤਵਾਰ 5 April ਤੋਂ ਜਿੱਥੇ ਨਿਊਜ਼ੀਲੈਂਡ ਦੀਆਂ ਘੜੀਆਂ 1 ਘੰਟਾ ਪਿੱਛੇ ਹੋ ਜਾਣਗੀਆਂ, ਸਿਆਲਾਂ ਦੀ ਆਗਾਮੀ ਰੁੱਤ ਦਾ ਆਗਾਜ਼ ਹੋ ਜਾਵੇਗਾ। ਇੰਨਾ ਹੀ ਨਹੀਂ, 1 April ਤੋਂ ਨਿਊਜ਼ੀਲੈਂਡ ਵਿੱਚ ਕੰਮਕਾਰ ਦਾ ਘੱਟੋ ਘੱਟ ਮਿਹਨਤਾਨਾ $23.95 ਪ੍ਰਤੀ ਘੰਟਾ ਹੋ ਜਾਵੇਗਾ। ਤੇ ਇਹ ਦਿਨੀ ਨਿਊਜ਼ੀਲੈਂਡ ਦੇ ਇਮੀਗ੍ਰੇਸ਼ਨ ਮਹਿਕਮੇ ਵਾਸਤੇ ਇੱਕ ਸਿਰਦਰਦੀ ਬਣੀ ਹੋਈ ਹੈ। ਦਰਅਸਲ ਭਾਰਤ ਤੋਂ ਇੱਕ ਸੱਭਿਆਚਾਰਕ ਗਰੁੱਪ ਦੇ ਵਿੱਚ 15 ਦੇ ਕਰੀਬ ਲੋਕ ਨਾਜਾਇਜ਼ ਦਾਖਲੇ ਨਾਲ ਨਿਊਜ਼ੀਲੈਂਡ ਪਹੁੰਚ ਗਏ ਅਤੇ ਉਹਨਾਂ ਨੇ ਹੁਣ ਵਿਜ਼ਟਰ ਵੀਜ਼ੇ ਦੀ ਅਵਧੀ ਖਤਮ ਹੋਣ ਤੋਂ ਬਾਅਦ ਵਾਪਸ ਜਾਣ ਦਾ ਨਾਂ ਨਹੀਂ ਲਿਆ। ਸ਼ਿਵਾਨੀ ਕਸ਼ਯਪ ਨਾਂ ਦੀ ਇੱਕ ਭਾਰਤੀ ਮੂਲ ਦੀ ਹਿੰਦੀ ਪੰਜਾਬੀ ਗਾਇਕਾ ਨੇ ਜਿੱਥੇ ਹੋਲੀ ਇਨ ਦਾ ਪਾਰਕ ਪ੍ਰੋਗਰਾਮ ਦੇ ਵਿੱਚ ਸ਼ਮੂਲੀਅਤ ਕਰਨੀ ਸੀ, ਇਸੇ ਗਰੁੱਪ ਦੇ ਬਹਾਨੇ ਇਹਨਾਂ ਲੋਕਾਂ ਨੇ ਸੈਲਾਨੀ ਵੀਜ਼ਾ ਲਿਆ ਅਤੇ ਮੁੜ ਵਾਪਸ ਨਹੀਂ ਗਏ। ਭਾਵੇਂ ਕਿ ਕੁੱਲ 27 ਅਰਜ਼ੀਕਰਤਾਵਾਂ ਨੇ ਇਸ ਮਾਮਲੇ ਵਿੱਚ ਆਪਣੀ ਅਰਜ਼ੀ ਦਿੱਤੀ ਸੀ, ਪਰ ਉਹਨਾਂ ਵਿੱਚੋਂ 20 ਨੂੰ ਹੀ ਵੀਜ਼ਾ ਮਿਲਿਆ। 5 ਵਾਪਸ ਚਲੇ ਗਏ ਨੇ, ਪਰ 15 ਲੋਕਾਂ ਦੀ ਹਾਲੇ ਵੀ ਨਿਊਜ਼ੀਲੈਂਡ ਇਮੀਗ੍ਰੇਸ਼ਨ ਨੂੰ ਤਲਾਸ਼ ਹੈ। ਸਿਤਮ ਜ਼ਰੀਫੀ ਇਸ ਗੱਲ ਦੀ ਹੈ ਕਿ ਇਸ ਸਾਰੇ ਮਾਮਲੇ ਵਿੱਚ ਭਾਰਤ ਦੇ ਕੌਂਸੂਲੇਟ ਜਨਰਲ ਵੱਲੋਂ ਦਿੱਤੀਆਂ ਗਈਆਂ ਹਮਾਇਤੀ ਚਿੱਠੀਆਂ ਦਾ ਵੀ ਨਾਂ ਬੋਲਦਾ ਹੈ। ਤੇ ਉਧਰ ਜਿੱਥੇ ਦੁਨੀਆ ਭਰ ਵਿੱਚ ਵਸੇ ਭਾਰਤੀ ਮੂਲ ਦੇ ਕ੍ਰਿਕਟ ਪ੍ਰੇਮੀਆਂ ਨੇ 2020 ਵਿਸ਼ਵ ਕੱਪ ਵਿੱਚ ਭਾਰਤੀ ਜਿੱਤ ਦੇ ਜਸ਼ਨਾਂ ਵਿੱਚ ਹਿੱਸਾ ਲਿਆ, ਉੱਥੇ ਯਾਦ ਕਰਾਉਣਾ ਚਾਹਾਂਗੇ ਕਿ ਹਰ 2 ਸਾਲ ਬਾਅਦ ਹੋਣ ਵਾਲੇ ਇਸ ਵਿਸ਼ਵ ਕੱਪ ਨੂੰ ICC ਅਗਲੀ ਵਾਰ ਸਾਂਝੇ ਤੌਰ ਤੇ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦੇ ਵਿੱਚ ਆਯੋਜਿਤ ਕਰਨ ਜਾ ਰਹੀ ਹੈ। ਤੇ ਕ੍ਰਿਕਟ ਦੇ ਮੈਦਾਨ ਦੇ ਵਿੱਚ ਇਸ ਗੱਲ ਨੂੰ ਲੈ ਕੇ ਵੀ ਰੋਮਾਂਚ ਭਾਰੂ ਰਿਹਾ ਜਦੋਂ ਭਾਰਤੀ ਮੂਲ ਦੇ ਬਹੁਤ ਸਾਰੇ ਖਿਡਾਰੀ ਅਲੱਗ ਅਲੱਗ ਟੀਮਾਂ ਦੇ ਵੱਲੋਂ ਖੇਡ ਮੈਦਾਨ ਦੇ ਵਿੱਚ ਨਜ਼ਰ ਆਏ, ਜਿੱਥੇ ਕੈਨੇਡਾ ਵੱਲੋਂ ਕਪਤਾਨੀ ਕਰ ਰਹੇ ਗੁਰਦਾਸਪੁਰ ਦੇ ਜੰਪਲ ਦਿਲਪ੍ਰੀਤ ਸਿੰਘ ਬਾਜਵਾ ਅਤੇ ਨਾਲ ਨਾਲ ਪੰਜਾਬੀ ਮੂਲ ਦੇ ਯੁਵਰਾਜ ਸਮਰਾ ਸੁਰਖੀਆਂ ਦੇ ਵਿੱਚ ਰਹੇ। ਉੱਥੇ ਨਿਊਜ਼ੀਲੈਂਡ ਦੀ ਟੀਮ ਵਿੱਚ ਖੇਡ ਰਹੇ ਦੱਖਣ ਭਾਰਤੀ ਰਚਨ ਰਵਿੰਦਰਾ ਅਤੇ ਲੁਧਿਆਣਾ ਦੇ ਜੰਪਲ ਪੰਜਾਬੀ ਖਿਡਾਰੀ ਈਸ਼ ਸੋਢੀ ਨੂੰ ਵੀ ਲੋਕਾਂ ਨੇ ਸਿਰ ਅੱਖਾਂ ਤੇ ਬਿਠਾਇਆ। ਆਖਿਰ ਵਿੱਚ ਕਵੀ ਅਬੀਰ ਹੋਣਾ ਦੇ ਇਸ ਖਿਆਲ ਨੂੰ ਤੁਹਾਡੇ ਲਈ ਹਾਜ਼ਰ ਕਰਦਾ ਹਾਂ। ਮੁਕੰਮਲ ਹੋਣ ਤੋਂ ਪਹਿਲਾਂ ਬੁੱਤਾਂ ਨੂੰ ਤੋੜ ਦਿੰਦਾ ਹਾਂ ਤੇ ਆਖਿਰ ਭੋਰ ਕੇ ਮਿੱਟੀ ਧਰਤ ਨੂੰ ਮੋੜ ਦਿੰਦਾ ਹਾਂ। ਉਧਾਰੇ ਮੈਂ ਲਏ ਸੀ ਜੋ ਤੇਰੀ ਮੁਸਕਾਨ ਦੇ ਕਰਕੇ, ਸਿਤਾਰੇ ਅੰਬਰੀ ਵਾਪਸ ਮੈਂ ਸਾਰੇ ਜੋੜ ਦਿੰਦਾ ਹਾਂ। SBS ਪੰਜਾਬੀ ਦੇ ਸਰੋਤਿਆਂ ਤੋਂ ਪਰਮਿੰਦਰ ਸਿੰਘ ਪਾਪਾ ਟੋਏ ਇੱਥੇ ਹੀ ਚਾਹੇਗਾ ਇਜਾਜ਼ਤ। ਅਗਲੇ ਹਫ਼ਤੇ ਹੋਣਗੀਆਂ ਮੁਲਾਕਾਤਾਂ। ਮਿਹਰਬਾਨੀ।
ਤਾਂ ਦੋਸਤੋ, ਤੁਸੀਂ ਸੁਣ ਰਹੇ ਸੀ ਪੰਜਾਬੀ ਡਾਇਸਪੋਰਾ, ਯਾਨੀ ਖ਼ਬਰਾਂ ਦੁਨੀਆ ਭਰ 'ਚ ਵਾਸਤੇ ਪੰਜਾਬੀਆਂ ਨਾਲ ਸੰਬੰਧਿਤ। ਤੇ ਇੱਕ ਛੋਟਾ ਜਿਹਾ ਬ੍ਰੇਕ ਲਵਾਂਗੇ, ਪਰ ਹਲੇ ਨਹੀਂ ਲਵਾਂਗੇ, ਇੱਕ ਗੀਤ ਤੁਹਾਨੂੰ ਸੁਣਾਵਾਂਗੇ। ਪਰ ਬ੍ਰੇਕ ਦੇ ਉਸ ਪਾਰ ਕੀ ਹੈ ਉਹ ਵੀ ਦੱਸ ਦਿੰਦਾ। ਹਾਕੀ, ਹਾਂਜੀ, ਪੰਜਾਬੀਆਂ ਦਾ ਬੇਹੱਦ ਪਸੰਦੀਦਾ ਖੇਡ ਹਾਕੀ। ਸ਼ੁਰੂਆਤ ਤੋਂ ਹੀ ਜੇ ਭਾਰਤ ਦੀ ਹਾਕੀ ਦੀ ਵੀ ਗੱਲ ਕਰੀਏ ਤਾਂ ਪੰਜਾਬੀ ਇਸ ਟੀਮ ਵਿੱਚ ਲਗਾਤਾਰ ਬਣੇ ਰਹੇ ਨੇ ਤੇ ਹੁਣ ਵੀ ਜੇ ਭਾਰਤੀ ਟੀਮ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਪੰਜਾਬੀ ਚੰਗੇ ਨੰਬਰਾਂ 'ਚ ਨਜ਼ਰ ਆਉਂਦੇ ਨੇ। ਤੇ ਮੈਲਬਰਨ ਵਿੱਚ ਵੀ ਹੁਣ ਮੈਲਬਰਨ ਕੋਬਰਾਜ਼ ਨਾਮ ਦੀ ਇੱਕ ਟੀਮ ਲਾਂਚ ਕੀਤੀ ਗਈ ਹੈ ਜੋ ਕਿ ਹਾਕੀ ਵਨ ਲੀਗ ਵਿੱਚ ਖੇਡੇਗੀ। ਖਾਸ ਗੱਲ ਕੀ ਹੈ? ਖਾਸ ਗੱਲ ਇਹ ਹੈ ਕਿ ਇਹਦੇ ਵਿੱਚ ਵੀ ਕੁਝ ਭਾਰਤੀ ਖਿਡਾਰੀ ਖੇਡਦੇ ਹੋਏ ਨਜ਼ਰ ਆਉਣਗੇ। ਕੀ ਹੈ ਇਹਦੇ ਪਿੱਛੇ ਦੀ ਪੂਰੀ ਕਹਾਣੀ, ਕੀ ਕੁਝ ਹੋਣ ਵਾਲਾ, ਜਾਣਾਂਗੇ ਬ੍ਰੇਕ ਤੋਂ ਬਾਅਦ। ਪਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਇਹ ਗੀਤ ਤੁਹਾਡੇ ਲਈ। ਤੇ ਇਹਦੇ ਨਾਲ ਹੀ ਵਿਲਾ ਹੋ ਗਿਆ ਹੈ ਇੱਕ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਜਲਦ ਹੀ ਵਾਪਸ ਆਉਂਦੇ ਹਾਂ। ਤੁਸੀਂ ਸੁਣਦੇ ਰਹੋ SBS ਪੰਜਾਬੀ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ। ਤੁਸੀਂ ਸੁਣ ਰਹੇ ਹੋ SBS ਪੰਜਾਬੀ ਤੇ ਮੈਂ ਹਾਂ ਤੁਹਾਡੇ ਨਾਲ ਤੇਜਿੰਦਰ ਸਿੰਘ। ਦੋਸਤੋ, ਮੈਲਬਰਨ ਵਿੱਚ ਮੈਲਬਰਨ ਕੋਬਰਾਜ਼ ਦੇ ਲਾਂਚ ਨਾਲ ਆਸਟ੍ਰੇਲੀਆ ਦੀ ਹਾਕੀ ਵਨ ਲੀਗ ਵਿੱਚ ਇੱਕ ਨਵਾਂ ਅਧਿਆਇ ਸ਼ੁਰੂ ਹੋ ਗਿਆ ਹੈ। ਇਹ ਟੀਮ 2026 ਦੇ ਸੀਜ਼ਨ ਤੋਂ ਲੀਗ ਵਿੱਚ ਆਪਣਾ ਪਹਿਲਾ ਟੂਰਨਾਮੈਂਟ ਖੇਡੇਗੀ। ਅਧਿਕਾਰੀਆਂ ਦਾ ਕਹਿਣਾ ਹੈ ਕਿ ਟੀਮ ਵਿੱਚ ਭਾਰਤੀ ਅਤੇ ਆਸਟ੍ਰੇਲੀਅਨ ਖਿਡਾਰੀਆਂ ਦਾ ਮਿਲਾਪ ਵੇਖਣ ਨੂੰ ਮਿਲੇਗਾ। ਭਾਰਤੀ ਹਾਕੀ ਦੀਆਂ ਮਸ਼ਹੂਰ ਹਸਤੀਆਂ ਰਾਣੀ ਰਾਮਪਾਲ ਅਤੇ ਰੁਪਿੰਦਰਪਾਲ ਸਿੰਘ ਟੀਮ ਦੇ ਐਂਬੈਸਡਰ ਬਣੇ ਹਨ। ਇਹ ਪਹਿਲ ਖਾਸ ਕਰਕੇ ਦੱਖਣੀ ਏਸ਼ੀਆਈ ਭਾਈਚਾਰੇ ਦੇ ਨੌਜਵਾਨਾਂ ਨੂੰ ਹਾਕੀ ਵੱਲ ਆਕਰਸ਼ਿਤ ਕਰਨ ਦੀ ਇੱਕ ਕੋਸ਼ਿਸ਼ ਹੈ। ਆਓ ਇਸੇ ਨਾਲ ਜੁੜੀ ਇੱਕ ਰਿਪੋਰਟ ਸੁਣਦੇ ਹਾਂ।
SBS ਪੰਜਾਬੀ ਤੇ ਤੁਹਾਡਾ ਸਵਾਗਤ ਹੈ। ਮੈਂ ਹਾਂ ਪੁਨੀਤ ਟਿੰਗਰਾ ਤੁਹਾਡੇ ਨਾਲ। ਆਸਟ੍ਰੇਲੀਆ ਦੇ ਹਾਕੀ ਇਤਿਹਾਸ ਦੇ ਵਿੱਚ ਇੱਕ ਨਵਾਂ ਅਧਿਆਇ ਸ਼ੁਰੂ ਹੋਇਆ ਹੈ। ਹਾਕੀ ਵਨ ਲੀਗ ਦੇ ਵਿੱਚ ਇੱਕ ਨਵੀਂ ਅਤੇ 8ਵੀਂ ਟੀਮ ਸ਼ਾਮਲ ਹੋ ਰਹੀ ਹੈ, ਮੈਲਬਰਨ ਕੋਬਰਾਜ਼। ਹਾਕੀ ਵਨ ਲੀਗ ਦੇਸ਼ ਦੀ ਸਭ ਤੋਂ ਉੱਚ ਪੱਧਰੀ ਫਰੈਂਚਾਈਜ਼ ਆਧਾਰਿਤ ਹਾਕੀ ਲੀਗ ਮੰਨੀ ਜਾਂਦੀ ਹੈ, ਜਿਸ ਵਿੱਚ ਵੱਖ ਵੱਖ ਰਾਜਾਂ ਦੀਆਂ ਟੀਮਾਂ ਹਿੱਸਾ ਲੈਂਦੀਆਂ ਨੇ। ਹਾਕੀ ਵਿਕਟੋਰੀਆ ਅਤੇ ਹਾਕੀ ਵਨ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਮੈਲਬਰਨ ਕੋਬਰਾਜ਼ ਦੀ ਖਾਸ ਗੱਲ ਹੈ ਕਿ ਇਹ ਟੀਮ ਭਾਰਤੀ ਅਤੇ ਆਸਟ੍ਰੇਲੀਅਨ ਖਿਡਾਰੀਆਂ ਨਾਲ ਲੈਸ ਹੋਵੇਗੀ। ਇਸ ਤੋਂ ਇਲਾਵਾ ਭਾਰਤੀ ਹਾਕੀ ਦੀਆਂ ਮਸ਼ਹੂਰ ਹਸਤੀਆਂ ਰਾਣੀ ਰਾਮਪਾਲ ਅਤੇ ਰੁਪਿੰਦਰਪਾਲ ਸਿੰਘ ਨੂੰ ਟੀਮ ਦੇ ਅੰਬੈਸਡਰ ਵਜੋਂ ਵੀ ਐਲਾਨਿਆ ਗਿਆ ਹੈ। ਇਸ ਟੀਮ ਦਾ ਅਧਿਕਾਰਿਕ ਲਾਂਚ ਮੈਲਬਰਨ ਦੇ ਵਿੱਚ 11 ਮਾਰਚ 2026 ਨੂੰ ਕੀਤਾ ਗਿਆ, ਜੋ ਕਿ ਨਾ ਸਿਰਫ ਵਿਕਟੋਰੀਆ ਵਿੱਚ ਹਾਕੀ ਦੇ ਵਿਕਾਸ ਲਈ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ, ਬਲਕਿ ਇਹ ਭਾਰਤ ਅਤੇ ਆਸਟ੍ਰੇਲੀਆ ਦਰਮਿਆਨ ਖੇਡ ਸਬੰਧਾਂ ਨੂੰ ਵੀ ਮਜ਼ਬੂਤ ਕਰੇਗਾ। ਟੀਮ ਦੇ ਨਾਲ ਜੁੜੇ ਅਧਿਕਾਰੀਆਂ ਦੇ ਮੁਤਾਬਕ ਇਹ ਪਹਿਲ ਖਾਸ ਕਰਕੇ ਦੱਖਣੀ ਏਸ਼ੀਆਈ ਅਤੇ ਭਾਰਤੀ ਭਾਈਚਾਰੇ ਦੇ ਨੌਜਵਾਨ ਖਿਡਾਰੀਆਂ ਨੂੰ ਪ੍ਰੇਰਿਤ ਕਰਨ ਲਈ ਵੀ ਮਹੱਤਵਪੂਰਨ ਹੈ। ਹਾਕੀ ਵਨ ਲੀਗ ਦੇ CEO ਸ਼ੈਸ਼ ਹਰਸੇਗ ਨੇ ਕਿਹਾ ਕਿ ਇਸ ਪ੍ਰੋਜੈਕਟ ਤੇ ਪਿਛਲੇ ਕਈ ਸਾਲਾਂ ਤੋਂ ਕੰਮ ਕੀਤਾ ਜਾ ਰਿਹਾ ਸੀ ਅਤੇ ਹੁਣ ਇਸ ਦਾ ਸੁਪਨਾ ਹਕੀਕਤ ਬਣ ਗਿਆ ਹੈ।
It's fantastic to see Melbourne Cobras launched in Melbourne today. It's been a project that started in May 2023, so 3 years on we're finally seeing Melbourne Cobras joining the competition. Well, I think the key difference of course is the direct link with India through the international players who will be playing for the Cobras, so up to 6 men and up to 6 women, whilst other teams obviously have the opportunity to also bring in 6 men and 6 women into their teams, international men and women. None of the teams has such a structured strategy that focuses on India, so that's probably the key difference.
ਸੈਸ਼ ਹਰਸੇਗ ਦੇ ਮੁਤਾਬਕ ਇਸ ਟੀਮ ਦੀ ਖਾਸ ਗੱਲ ਹੈ ਕਿ ਇਸ ਦਾ ਭਾਰਤ ਦੇ ਨਾਲ ਸਿੱਧਾ ਨਾਤਾ ਬਣਾਇਆ ਗਿਆ ਹੈ। ਹਾਕੀ ਵਨ ਲੀਗ ਦੇ ਮੈਚ ਹੁਣ ਗਲੋਬਲ ਪਾਸ OTT ਪਲੇਟਫਾਰਮ ਰਾਹੀਂ ਭਾਰਤ ਸਮੇਤ ਕਈ ਦੇਸ਼ਾਂ ਦੇ ਵਿੱਚ ਮੁਫਤ ਵਿਖਾਏ ਜਾਣਗੇ, ਜਿਸ ਦੇ ਨਾਲ ਮੈਲਬਰਨ ਕੋਬਰਾਜ਼ ਨੂੰ ਅੰਤਰਰਾਸ਼ਟਰੀ ਦਰਸ਼ਕ ਵੀ ਮਿਲਣ ਦੀ ਉਮੀਦ ਹੈ। ਉਨ੍ਹਾਂ ਕਿਹਾ ਕਿ ਆਸਟ੍ਰੇਲੀਆ ਵਿੱਚ ਰਹਿੰਦੇ ਭਾਰਤੀ ਅਤੇ ਦੱਖਣੀ ਏਸ਼ੀਆਈ ਭਾਈਚਾਰੇ ਦੇ ਬੱਚਿਆਂ ਲਈ ਇਹ ਟੀਮ ਇੱਕ ਪ੍ਰੇਰਣਾ ਬਣ ਸਕਦੀ ਹੈ।
I think the impact of the Cobras has potential to be quite significant, both in Australia as well as in India in particular. What I mean by that is in India, what we'll try to do is make the games available through our Hockey One Global Pass OTT platform, so they will be live and free, as well as on demand. In Australia, clearly there's a quite significant Indian diaspora population, and we're really hoping that Melbourne Cobras will provide an opportunity for young boys and girls to see themselves in this team and in this league, and hopefully provide an opportunity for them to aspire to play for Melbourne Cobras and other Hockey One teams in the future as well.
ਇਸ ਦੌਰਾਨ ਮੈਲਬਨ ਦੇ ਵਿੱਚ ਭਾਰਤ ਦੇ ਕੌਂਸਲ ਜਨਰਲ ਅਨੀਸ਼ ਰਾਜਨ ਨੇ ਕਿਹਾ ਕਿ ਮੈਲਬਨ ਕੋਬਰਾਜ਼ ਦੀ ਸ਼ੁਰੂਆਤ ਭਾਰਤ ਅਤੇ ਆਸਟ੍ਰੇਲੀਆ ਦੇ ਖੇਡ ਸਬੰਧਾਂ ਲਈ ਇੱਕ ਮਹੱਤਵਪੂਰਨ ਕਦਮ ਹੈ। ਉਨ੍ਹਾਂ ਦੱਸਿਆ ਕਿ ਆਸਟ੍ਰੇਲੀਆ ਦੇ ਵਿੱਚ ਰਹਿੰਦੇ ਭਾਰਤੀ ਮੂਲ ਦੇ ਲੋਕਾਂ ਵਿੱਚੋਂ ਲਗਭਗ 40% ਵਿਕਟੋਰੀਆ ਵਿੱਚ ਰਹਿੰਦੇ ਨੇ, ਜਿਸ ਕਰਕੇ ਇਸ ਟੀਮ ਨੂੰ ਭਾਰਤੀ ਭਾਈਚਾਰੇ ਵੱਲੋਂ ਵੱਡਾ ਸਮਰਥਨ ਮਿਲ ਸਕਦਾ ਹੈ।
Two hockey teams also in the hockey league, that shows the importance of Melbourne and Victoria in the hockey landscape of Australia. And probably it's also because 40% of the Indian diaspora in Australia is in Victoria. And a lot of the supporters of Melbourne Cobras, I'm sure it's going to be many hockey fans and young hockey players from the Indian-Australian diaspora in Melbourne.
ਅਨੀਸ਼ ਰਾਜਨ ਜੀ ਨੇ ਕਿਹਾ ਕਿ ਮੈਲਬਨ ਦੇ ਕਈ ਇਲਾਕਿਆਂ ਵਿੱਚ ਭਾਰਤੀ ਪਰਿਵਾਰਾਂ ਦੇ ਬੱਚੇ ਪਹਿਲਾਂ ਹੀ ਹਾਕੀ ਖੇਡ ਰਹੇ ਨੇ ਅਤੇ ਜਦੋਂ ਨੌਜਵਾਨ ਖਿਡਾਰੀ ਭਾਰਤੀ ਅਤੇ ਅੰਤਰਰਾਸ਼ਟਰੀ ਸਿਤਾਰਿਆਂ ਨਾਲ ਖੇਡਣ ਅਤੇ ਸਿੱਖਣ ਦਾ ਮੌਕਾ ਪ੍ਰਾਪਤ ਕਰਨਗੇ ਤਾਂ ਇਹ ਉਹਨਾਂ ਦੀ ਕਾਬਲੀਅਤ ਵਿੱਚ ਨਿਖਾਰ ਜ਼ਰੂਰ ਲਿਆਵੇਗਾ।
I am told that the suburbs which have a very large number of Indian families, there are a lot of kids who are born in Australia playing hockey day in and day out. So whatever, there is a lot of activities happening and a lot of great stadiums and turfs in Melbourne. So all of them are anyway playing hockey. This is going to give a stimulus to their aspirations to play for Australia. And a lot of Indian stars, current and former Indian hockey stars, are going to play for Melbourne Cobras in both the men's league as well as the women's league. So getting an opportunity to play with these stars and interact with them, get the tips from them to improve their hockey techniques and drag flicking skills and things like that. So that's going to really help in bringing the diaspora play a big role in bringing India and Australia together.
ਉਧਰ ਹਾਕੀ ਵਿਕਟੋਰੀਆ ਦੇ ਸੀਈਓ ਐਂਡਰਿਊ ਸਕਿਲਰ ਨੇ ਕਿਹਾ ਕਿ ਮੈਲਬਨ ਕੋਬਰਾਜ਼ ਦੀ ਟੀਮ ਸਿਰਫ ਇੱਕ ਪ੍ਰੋਫੈਸ਼ਨਲ ਟੀਮ ਹੀ ਨਹੀਂ, ਸਗੋਂ ਇਹ ਗ੍ਰਾਸਰੂਟ ਪੱਧਰ ਤੇ ਹਾਕੀ ਨੂੰ ਵਧਾਉਣ ਦੇ ਵਿੱਚ ਵੀ ਵੱਡਾ ਯੋਗਦਾਨ ਪਾ ਸਕਦੀ ਹੈ। ਉਹਨਾਂ ਦੇ ਮੁਤਾਬਕ ਦੱਖਣੀ ਏਸ਼ੀਆਈ ਭਾਈਚਾਰੇ ਦੇ ਨੌਜਵਾਨ ਖਿਡਾਰੀਆਂ ਲਈ ਇਹ ਟੀਮ ਇੱਕ ਰੋਲ ਮਾਡਲ ਬਣ ਸਕਦੀ ਹੈ।
Indian hockey players both here in Australia and back in India. This is an exciting day launching the Melbourne Cobras, and it's a huge opportunity now and into the future for you to play at the highest level here in the Australian competition. Couple really for us at the community level, the star players and the team itself will provide aspiration to the fast growing Indian community here, particularly in the north of Melbourne and in the west of Melbourne. We generally believe it will motivate so many more kids to pick up a hockey stick and play the game. We also think it'll drive the introduction of more hockey clubs out through the north of Melbourne as well.
ਐਂਡਰਿਊ ਸਕਿਲਰ ਨੇ ਭਾਰਤੀ ਹਾਕੀ ਖਿਡਾਰੀ ਰਾਣੀ ਰਾਮਪਾਲ ਅਤੇ ਰੁਪਿੰਦਰਪਾਲ ਸਿੰਘ ਦੀ ਤਾਰੀਫ ਕਰਦੇ ਹੋਏ ਕਿਹਾ ਕਿ ਇਹਨਾਂ ਦੋਨਾਂ ਨੂੰ ਇਸ ਟੀਮ ਦਾ ਅੰਬੈਸਡਰ ਬਣਾ ਕੇ ਸਾਨੂੰ ਮਾਣ ਮਹਿਸੂਸ ਹੋ ਰਿਹਾ ਹੈ ਅਤੇ ਇਹੀ ਮਹਾਨ ਖਿਡਾਰੀਆਂ ਕਰਕੇ ਹਾਕੀ ਵਨ ਲੀਗ ਹੁਣ ਭਾਰਤ ਵਿੱਚ ਵੀ ਵੇਖੀ ਜਾਵੇਗੀ।
I'm also delighted that Rani Rampal and Rupinderpal Singh are our ambassadors of the Melbourne Cobras. Both obviously have a rich history in Indian hockey. Arguably Rani, the queen of Indian women's hockey, and Rupinder is the fourth highest goal scorer of all time with his outstanding drag flick that won India so many games, and of course a bronze medalist at the Olympic level. We're very confident that the Melbourne Cobras will start to build a fan base over in India through that connection with those star players. The Hockey One League's already live and available to India, Pakistan and Malaysia for free through the league's OTT platform. So the Cobras will give people a reason to watch, to be able to look back and watch those stars back in India.
ਮੈਲਬਨ ਕੋਬਰਾਜ਼ ਦੀ ਮਹਿਲਾ ਅਤੇ ਪੁਰਸ਼ ਟੀਮ 2026 ਦੇ ਹਾਕੀ ਵਨ ਸੀਜ਼ਨ ਵਿੱਚ ਆਪਣਾ ਪਹਿਲਾ ਸੀਜ਼ਨ ਖੇਡੇਗੀ। ਅਧਿਕਾਰੀਆਂ ਦੇ ਮੁਤਾਬਕ ਮੈਲਬਨ ਕੋਬਰਾਜ਼ ਟੀਮ ਦਾ ਮਕਸਦ ਵਿਕਟੋਰੀਆ ਦੇ ਵੱਖ ਵੱਖ ਹਿੱਸੇ ਵਿੱਚ ਵਸਦੇ ਤੇ ਰਹਿੰਦੇ ਭਾਰਤੀ ਅਤੇ ਆਸਟ੍ਰੇਲੀਅਨ ਬੱਚਿਆਂ ਨੂੰ ਹਾਕੀ ਨਾਲ ਜੋੜਨਾ ਹੈ। ਮੈਲਬਨ ਦੇ ਵਿੱਚ ਭਾਰਤ ਦੇ ਕੌਂਸਲ ਜਨਰਲ ਅਨੀਸ਼ ਰਾਜਨ ਜੀ ਨੇ ਨਵੇਂ ਖਿਡਾਰੀਆਂ ਨੂੰ ਸਲਾਹ ਦਿੰਦੇ ਹੋਏ ਕਿਹਾ, ਭਾਰਤ ਅਤੇ ਆਸਟ੍ਰੇਲੀਆ ਦੋਨਾਂ ਦੇਸ਼ਾਂ ਦਾ ਹਾਕੀ ਨਾਲ ਡੂੰਘਾ ਰਿਸ਼ਤਾ ਹੈ ਅਤੇ ਇਸੇ ਹੀ ਡੂੰਘੇ ਸਬੰਧ ਦੇ ਚਲਦੇ ਆਸਟ੍ਰੇਲੀਆ ਦੇ ਵਿੱਚ ਵਸਦੇ ਭਾਰਤੀ ਮੂਲ ਦੇ ਬੱਚੇ ਹੌਲੀ ਹੌਲੀ ਸਟੇਟ ਟੀਮ ਤੋਂ ਹੁੰਦੇ ਹੋਏ ਰਾਸ਼ਟਰੀ ਟੀਮ ਦੇ ਵਿੱਚ ਸ਼ਾਮਲ ਹੋ ਕੇ ਭਾਈਚਾਰੇ ਦਾ ਮਾਣ ਜ਼ਰੂਰ ਵਧਾ ਸਕਦੇ ਨੇ।
ਯੋ ਆਈ ਥਿੰਕ ਫਾਰ ਆਲ ਆਫ ਯੂ, ਆਈ ਮੀਨ ਯੂ ਆਰ ਗਰੋਇੰਗ ਅਪ ਇਨ ਅ ਗ੍ਰੇਟ ਹਾਕੀ ਕੰਟਰੀ ਲਾਈਕ ਆਸਟ੍ਰੇਲੀਆ। ਆਸਟ੍ਰੇਲੀਆ ਹੈਜ਼ ਵਨ many World Cup Champions Trophy titles, probably Olympic gold medals as well. And India also has a great rich tradition of hockey. Despite the prominence of cricket, hockey is still the national sport of India. And Punjab, Haryana, Odisha, some of the states which contribute the largest number of players to the Indian men's and women's hockey teams. So therefore, you have great traditions to follow both from the Indian side and the Australian side. All of you want to play for Victoria, play for Australia. So good luck to all of you to play for the senior team in the years to come. And I'm sure that you're going to make your community and your families and your friends and individually all of you going to be very proud with what you're going to achieve in the coming years.
ਆਸ ਕਰਦੇ ਹਾਂ ਕਿ ਇਹ ਜਾਣਕਾਰੀ ਅਤੇ ਗੱਲਬਾਤ ਤੁਹਾਨੂੰ ਚੰਗੀ ਲੱਗੀ ਹੋਵੇਗੀ। ਮੈਨੂੰ ਯਾਨੀ ਪੁਨੀਤ ਢਿੰਗਰਾ ਨੂੰ ਦਿਓ ਇਜਾਜ਼ਤ। ਜੁੜੇ ਰਹੋ ਅਤੇ ਸੁਣਦੇ ਰਹੋ SBS ਪੰਜਾਬੀ।
ਤਾਂ ਦੋਸਤੋ, ਹਾਕੀ ਦੇ ਲਈ ਚੰਗੀ ਖਬਰ ਯਾਨੀ ਕਿ ਆਉਣ ਵਾਲੇ ਸਮੇਂ 'ਚ ਹਾਕੀ ਦੇ ਕੁਝ ਵਧੀਆ ਮੁਕਾਬਲੇ ਇੱਥੇ ਵੇਖਣ ਨੂੰ ਮਿਲਣਗੇ। ਤੇ ਵੇਲਾ ਹੋ ਗਿਆ ਹੈ ਇੱਕ ਹੋਰ ਛੋਟਾ ਜਿਹਾ ਬ੍ਰੇਕ ਲੈਣ ਦਾ, ਪਰ ਬ੍ਰੇਕ ਦੇ ਉਸ ਪਾਰ ਬਹੁਤ ਹੀ ਖਾਸ ਇੱਕ ਤੁਹਾਡੇ ਲਈ ਰਿਪੋਰਟ ਲੈ ਕੇ ਆ ਰਹੇ ਹਾਂ। ਜਦੋਂ ਵੀ ਕੋਈ ਆਸਟ੍ਰੇਲੀਆ ਆਉਂਦਾ ਹੈ ਜਾਂ ਸਾਡਾ ਕੋਈ ਰਿਸ਼ਤੇਦਾਰ ਜਾਂ ਦੋਸਤ ਮਿੱਤਰ ਆਉਂਦਾ, ਉਹ ਪੁੱਛਦਾ ਵੀ ਆਸਟ੍ਰੇਲੀਆ 'ਚ ਕੀ ਅਲਾਊਡ ਹੈ, ਕੀ ਲੈ ਕੇ ਆ ਸਕਦੇ, ਕੀ ਨਹੀਂ ਲੈ ਕੇ ਆ ਸਕਦੇ, ਕਿਉਂਕਿ ਇੱਥੋਂ ਦੇ ਬਾਇਓ ਸਿਕਿਉਰਿਟੀ ਰੂਲਸ ਕਰਕੇ ਬਹੁਤ ਸਾਰੀਆਂ ਚੀਜ਼ਾਂ ਸੋਚ ਸਮਝ ਕੇ ਜਦੋਂ ਅਸੀਂ ਚੀਜ਼ਾਂ ਪੈਕ ਕਰਦੇ ਹਾਂ ਸਾਨੂੰ ਪੈਕ ਕਰਨ ਵਾਸਤੇ ਬਹੁਤ ਕੁਝ ਸੋਚਣਾ ਪੈਂਦਾ। ਕਿਉਂ, ਕੀ ਇਹਦੇ ਪਿੱਛੇ ਕਾਰਨ ਹੈ ਅਤੇ ਕੀ ਕੁਝ ਅਸੀਂ ਲੈ ਕੇ ਆ ਸਕਦੇ, ਕੀ ਕੁਝ ਨਹੀਂ, ਇਸੇ ਬਾਰੇ ਜੁੜੀ ਇੱਕ ਰਿਪੋਰਟ ਤੁਹਾਡੇ ਲਈ ਲੈ ਕੇ ਆਵਾਂਗੇ ਬ੍ਰੇਕ ਤੋਂ ਬਾਅਦ। ਪਰ ਬ੍ਰੇਕ 'ਚ ਇੰਨੀ ਛੇਤੀ ਨਹੀਂ ਜਾਂਦੇ, ਇੱਕ ਗੀਤ ਸੁਣ ਕੇ ਫੇਰ ਲਵਾਂਗੇ ਬ੍ਰੇਕ। ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ। ਤੁਸੀਂ ਸੁਣ ਰਹੇ ਹੋ SBS ਪੰਜਾਬੀ ਤੇ ਮੈਂ ਹਾਂ ਤੁਹਾਡੇ ਨਾਲ ਤੇਜਿੰਦਰ ਸਿੰਘ। ਦੋਸਤੋ, ਆਸਟ੍ਰੇਲੀਆ ਦੇ ਮਜ਼ਬੂਤ ਬਾਇਓ ਸਿਕਿਉਰਿਟੀ ਨਿਯਮ ਇੱਥੋਂ ਦੇ ਵਿਲੱਖਣ ਵਾਤਾਵਰਣ, ਆਰਥਿਕਤਾ ਅਤੇ ਭਾਈਚਾਰਿਆਂ ਦੀ ਸੁਰੱਖਿਆ ਦੇ ਲਈ ਲਾਗੂ ਹਨ। ਆਸਟ੍ਰੇਲੀਆ ਆਉਣ ਵਾਲਿਆਂ ਨੂੰ ਆਪਣਾ ਸਮਾਨ ਪੈਕ ਕਰਨ ਤੋਂ ਪਹਿਲਾਂ ਇਹ ਜਾਣਨ ਦੀ ਲੋੜ ਹੁੰਦੀ ਹੈ ਕਿ ਤੁਸੀਂ ਆਸਟ੍ਰੇਲੀਆ ਵਿੱਚ ਕੀ ਕੁਝ ਲਿਜਾ ਸਕਦੇ ਹੋ ਅਤੇ ਕੀ ਕੁਝ ਨਹੀਂ ਲਿਜਾ ਸਕਦੇ। ਇਹਦੇ ਨਾਲ ਹੀ ਇਹ ਵੀ ਪਤਾ ਹੋਣਾ ਜ਼ਰੂਰੀ ਹੈ ਕਿ ਬਾਇਓ ਸਿਕਿਉਰਿਟੀ ਨਿਯਮਾਂ ਦੀ ਅਣਦੇਖੀ ਕਰਨ ਦੇ ਕੀ ਨਤੀਜੇ ਹੋ ਸਕਦੇ ਹਨ। ਆਓ ਇਸੇ ਨਾਲ ਜੁੜੀ ਰਿਪੋਰਟ ਸੁਣਦੇ ਹਾਂ।
ਪਿਆਰੇ ਦੋਸਤੋ, ਤੁਸੀਂ ਜੁੜਿਓ SBS ਪੰਜਾਬੀ ਦੇ ਨਾਲ ਤੇ ਮੈਲਬਨ ਸਟੂਡੀਓ ਤੋਂ ਮੈਂ ਹਾਂ ਪਤਰਸ ਮਸੀ। ਆਸਟ੍ਰੇਲੀਆ ਵਿੱਚ ਦਾਖਲ ਹੋਣ ਵਾਲੇ ਲੋਕਾਂ ਦੇ ਲਈ ਕਸਟਮ ਆਮ ਤੌਰ ਤੇ ਸੰਪਰਕ ਦਾ ਪਹਿਲਾ ਬਿੰਦੂ ਹੁੰਦਾ ਹੈ। ਆਸਟ੍ਰੇਲੀਅਨ ਬਾਰਡਰ ਫੋਰਸ ਦੇ ਅਧਿਕਾਰੀ ਗੇਟ ਤੇ ਤਾਇਨਾਤ ਰਹਿੰਦੇ ਨੇ ਜੋ ਪਾਬੰਦੀਸ਼ੁਦਾ ਸਮਾਨ ਨੂੰ ਦੇਸ਼ ਵਿੱਚ ਦਾਖਲ ਹੋਣ ਤੋਂ ਰੋਕਣ ਤੇ ਵਿਸ਼ੇਸ਼ ਧਿਆਨ ਦਿੰਦੇ ਹਨ। ਆਸਟ੍ਰੇਲੀਆ ਦੇ ਮਜ਼ਬੂਤ ਜੈਵਿਕ ਸੁਰੱਖਿਆ ਨਿਯਮ ਸਾਡੇ ਵਿਲੱਖਣ ਵਾਤਾਵਰਣ, ਆਰਥਿਕਤਾ ਅਤੇ ਭਾਈਚਾਰਿਆਂ ਦੀ ਸੁਰੱਖਿਆ ਦੇ ਲਈ ਲਾਗੂ ਹਨ। ਆਪਣਾ ਸਮਾਨ ਪੈਕ ਕਰਨ ਤੋਂ ਪਹਿਲਾਂ ਤੁਹਾਨੂੰ ਇਹ ਜਾਣਨ ਦੀ ਲੋੜ ਹੈ ਕਿ ਤੁਸੀਂ ਆਸਟ੍ਰੇਲੀਆ ਵਿੱਚ ਕੀ ਲੈ ਕੇ ਆ ਸਕਦੇ ਹੋ ਅਤੇ ਕੀ ਨਹੀਂ। ਇਸ ਦੇ ਨਾਲ ਹੀ ਤੁਹਾਨੂੰ ਇਹ ਵੀ ਪਤਾ ਹੋਣਾ ਚਾਹੀਦਾ ਹੈ ਕਿ ਜੈਵਿਕ ਸੁਰੱਖਿਆ ਨਿਯਮਾਂ ਦੀ ਅਣਦੇਖੀ ਕਰਨ ਦੇ ਨਤੀਜੇ ਕੀ ਹੋ ਸਕਦੇ ਨੇ। ਆਸਟ੍ਰੇਲੀਆ ਦੇ ਜੈਵਿਕ ਸੁਰੱਖਿਆ ਕਾਨੂੰਨ ਪੂਰੀ ਦੁਨੀਆ ਵਿੱਚ ਸਭ ਤੋਂ ਸਖ਼ਤ ਕਾਨੂੰਨਾਂ ਵਜੋਂ ਗਿਣੇ ਜਾ ਸਕਦੇ ਹਨ ਅਤੇ ਇਸ ਪਿੱਛੇ ਕੁਝ ਠੋਸ ਕਾਰਨ ਹਨ। ਇੱਕ ਟਾਪੂ ਦੇਸ਼ ਹੋਣ ਦੇ ਨਾਤੇ ਆਸਟ੍ਰੇਲੀਆ ਕਈ ਕੀਟਾਂ ਅਤੇ ਕਈ ਬਿਮਾਰੀਆਂ ਨੂੰ ਕੰਟਰੋਲ ਕਰਨ ਦੇ ਵਿੱਚ ਸਮਰੱਥ ਰਿਹਾ ਹੈ, ਪਰ ਇਹ ਸੁਰੱਖਿਆ ਚੌਕਸੀ ਉੱਤੇ ਨਿਰਭਰ ਕਰਦੀ ਹੈ। ਖਾਣ ਪੀਣ ਵਾਲੀਆਂ ਵਸਤੂਆਂ ਅਤੇ ਪੌਦਿਆਂ ਦੀ ਇੱਕ ਲੰਮੀ ਸੂਚੀ ਹੈ ਜਿਨ੍ਹਾਂ ਨੂੰ ਆਸਟ੍ਰੇਲੀਆ ਵਿੱਚ ਲਿਆਉਣ ਦੀ ਪ੍ਰਵਾਨਗੀ ਨਹੀਂ ਹੈ, ਕਿਉਂਕਿ ਇਹ ਪਦਾਰਥ ਉਹਨਾਂ ਕੀਟਾਂ ਅਤੇ ਬਿਮਾਰੀਆਂ ਨੂੰ ਫੈਲਾ ਸਕਦੇ ਨੇ ਜਿਨ੍ਹਾਂ ਨੂੰ ਰੋਕਣ ਵਿੱਚ ਅਸੀਂ ਹੁਣ ਤੱਕ ਸਫਲ ਰਹੇ ਹਾਂ। ਵਿੱਕੀ ਫਿਸ਼ਰ ਖੇਤੀਬਾੜੀ, ਮੱਛੀ ਪਾਲਣ ਅਤੇ ਜੰਗਲਾਤ ਵਿਭਾਗ ਦੇ ਨਾਲ ਯਾਤਰੀ ਨੀਤੀ ਅਤੇ ਸੰਚਾਲਨ ਦੇ ਸਹਾਇਕ ਸੈਕਟਰੀ ਹਨ।
Our biosecurity status on this great big island is absolutely essential for our trade, for our community comfort, for our agricultural productivity, and for our beautiful environment and our incredible native species. That is what we are trying to protect, the economy and our community and our way of life and our environment.
ਖੇਤੀਬਾੜੀ ਦੇਸ਼ ਭਰ ਦੇ ਵਿੱਚ ਹਜ਼ਾਰਾਂ ਲੋਕਾਂ ਦੀ ਰੋਜ਼ੀ ਰੋਟੀ ਦਾ ਆਧਾਰ ਹੈ। ਸਖਤ ਜੈਵਿਕ ਸੁਰੱਖਿਆ ਕਾਨੂੰਨ ਇਹ ਵੀ ਯਕੀਨੀ ਬਣਾਉਂਦੇ ਹਨ ਕਿ ਆਸਟ੍ਰੇਲੀਆ ਕੀੜਿਆਂ ਅਤੇ ਬਿਮਾਰੀਆਂ ਤੋਂ ਮੁਕਤ ਹੋ ਕੇ ਅੰਤਰਰਾਸ਼ਟਰੀ ਪੱਧਰ ਉੱਤੇ ਵਪਾਰ ਕਰ ਸਕੇ। ਇਸੇ ਕਰਕੇ ਜਦੋਂ ਤੁਸੀਂ ਹਵਾਈ ਜਹਾਜ਼ ਜਾਂ ਕਰੂਜ਼ ਜਹਾਜ਼ ਰਾਹੀਂ ਆਸਟ੍ਰੇਲੀਆ ਦੀ ਯਾਤਰਾ ਕਰਦੇ ਹੋ ਤਾਂ ਯਾਤਰੀਆਂ ਦੇ ਲਈ ਇੱਕ ਇਨਕਮਿੰਗ ਪੈਸੇਂਜਰ ਕਾਰਡ ਭਰਨਾ ਲਾਜ਼ਮੀ ਹੁੰਦਾ ਹੈ। ਇਹ ਉਹ ਕਾਰਡ ਹੈ ਜੋ ਸਾਨੂੰ ਹਵਾਈ ਜਹਾਜ਼ ਜਾਂ ਕਰੂਜ਼ ਜਹਾਜ਼ ਵਿੱਚ ਦਾਖਲ ਹੁੰਦੇ ਹੀ ਦਿੱਤਾ ਜਾਂਦਾ ਹੈ। ਕਾਰਡ ਉੱਤੇ ਸਾਰੇ ਸਵਾਲਾਂ ਦੇ ਜਵਾਬ ਦੇ ਕੇ ਅਸੀਂ ਆਸਟ੍ਰੇਲੀਅਨ ਬਾਰਡਰ ਫੋਰਸ ਭਾਵ ਕਿ AFB ਅਧਿਕਾਰੀਆਂ ਨੂੰ ਕਿਸੇ ਵੀ ਸੰਭਾਵੀ ਪਾਬੰਦੀ ਸ਼ੁਦਾ ਸਮਾਨ ਬਾਰੇ ਸੁਚੇਤ ਕਰਦੇ ਹਾਂ ਜਿਸ ਨੂੰ ਅਸੀਂ ਭਾਵੇਂ ਅਣਜਾਣੇ ਵਿੱਚ ਵੀ ਲੈ ਕੇ ਜਾ ਰਹੇ ਹਾਂ।
That yellow card, the IPC or the incoming passenger card, is a legal document. You are declaring on that legal document whether or not you are carrying any sort of food items, for example. So any plant products, any animal products, any dirt on your boots perhaps, all food, plant material, animal products that might seem harmless must be declared.
ਜੇਕਰ ਤੁਸੀਂ ਖਾਣ ਪੀਣ ਦਾ ਸਮਾਨ ਲੈ ਕੇ ਜਾ ਰਹੇ ਹੋ ਜਾਂ ਤੁਹਾਡੇ ਜੁੱਤੇ ਮਿੱਟੀ ਨਾਲ ਲਿਬੜੇ ਹਨ ਤੇ ਜਾਂ ਫਿਰ ਤੁਸੀਂ ਆਪਣੇ ਪਰਿਵਾਰ ਦੇ ਲਈ ਢੇਰ ਸਾਰੇ ਗਿਫਟ ਪੈਕ ਕੀਤੇ ਹਨ ਤਾਂ ਕੀ ਹੋਵੇਗਾ? ਮਿਸ ਫਿਸ਼ਰ ਦੱਸਦੀ ਹੈ ਕਿ ਜੇਕਰ ਤੁਸੀਂ ਕਾਰਡ ਉੱਤੇ ਸੂਚੀਬੱਧ ਕੀਤਾ ਕੋਈ ਵੀ ਸਮਾਨ ਲੈ ਕੇ ਜਾ ਰਹੇ ਹੋ ਤਾਂ ਉਸ ਬਾਰੇ ਜਾਣਕਾਰੀ ਦੇਣਾ ਲਾਜ਼ਮੀ ਹੈ।
The declaration then means that you go and see a biosecurity officer who will be able to assess whether or not the goods are a biosecurity risk or whether they are okay to go through. So there are some things like chocolate or processed lollies which have got no biosecurity risk. But if you are not sure, you declare it.
ਕਿਸੇ ਵਸਤੂ ਬਾਰੇ ਜਾਣਕਾਰੀ ਦੇਣ ਦਾ ਇਹ ਮਤਲਬ ਨਹੀਂ ਹੈ ਕਿ ਉਸ ਨੂੰ ਜ਼ਬਤ ਕਰ ਲਿਆ ਜਾਵੇਗਾ। ਕਈ ਮਾਮਲਿਆਂ ਦੇ ਵਿੱਚ ਅਧਿਕਾਰੀ ਸਿਰਫ ਖਤਰੇ ਦਾ ਮੁਲਾਂਕਣ ਕਰਦੇ ਹਨ ਅਤੇ ਸੁਰੱਖਿਅਤ ਵਸਤੂਆਂ ਨੂੰ ਅੱਗੇ ਜਾਣ ਦਿੰਦੇ ਹਨ। ਜੇਕਰ ਤੁਹਾਨੂੰ ਕਾਰਡ ਸਮਝਣ ਦੇ ਵਿੱਚ ਮੁਸ਼ਕਲ ਹੋ ਰਹੀ ਹੈ ਤਾਂ ਇਹ ਯਕੀਨੀ ਬਣਾਉਣ ਦੇ ਲਈ ਸਹਾਇਤਾ ਉਪਲਬਧ ਹੈ ਕਿ ਤੁਸੀਂ ਸਾਰੀਆਂ ਅਵਸਥਾਵਾਂ ਬਾਰੇ ਜਾਣਕਾਰੀ ਸਾਂਝੀ ਕਰੋ। ABF ਦੇ ਕਾਰਜਕਾਰੀ ਸੁਪਰਡੈਂਟ ਨੀਲ ਸਿੰਘ ਦਾ ਆਖਣਾ ਹੈ ਕਿ ਜੈਵਿਕ ਸੁਰੱਖਿਆ ਅਧਿਕਾਰੀ ਤੁਹਾਡੀ ਪੂਰੀ ਸੁਰੱਖਿਆ ਦਾ ਧਿਆਨ ਰੱਖਣਗੇ।
The international passenger card comes in 48 different languages, so we can cater for people from all different countries that arrive into Australia. And the Australian Border Force officers are available once you arrive at the immigration line and can assist you with your incoming passenger card.
ਤਜਰਬੇਕਾਰ ਮੁਸਾਫਰ ਐਲਨੀ ਮੁਤਸਲੂ ਚੇਤਾਵਨੀ ਦਿੰਦੀ ਹੈ ਕਿ ਇਹ ਜਾਣਨਾ ਬੇਹੱਦ ਜ਼ਰੂਰੀ ਹੈ ਕਿ ਤੁਹਾਡੇ ਸਮਾਨ ਵਿੱਚ ਕੀ ਕੁਝ ਹੈ। ਕਸਟਮ ਜਾਂਚ ਦੇ ਦੌਰਾਨ AFB ਅਧਿਕਾਰੀਆਂ ਨੇ ਉਹਨਾਂ ਦੇ ਬੈਗ ਵਿੱਚੋਂ ਉੱਚ ਖਤਰੇ ਵਾਲੇ ਮੀਟ ਅਤੇ ਡੇਅਰੀ ਉਤਪਾਦ ਹਾਸਲ ਕੀਤੇ ਸਨ।
They were very annoyed and I was terrified, of course. But as it had happened, my mother had put those things in my suitcase at the last minute without my knowing. And I told them that. So they confiscated the goods and they let me go and warned me. They said, do you know you could be fined or go to prison for that?
Miss Mutsludi kismat changi si ki eh usde lehi pehli ate aakhri chetavni si. ਪਾਬੰਦੀ ਸ਼ੁਦਾ ਵਸਤੂਆਂ ਦੀ ਸੂਚੀ ਲੰਮੀ ਹੈ, ਇਸ ਲਈ ਹਰ ਕੋਈ ਇਹ ਨਹੀਂ ਸਮਝਦਾ ਕਿ ਆਸਟ੍ਰੇਲੀਆ ਵਿੱਚ ਦਾਖਲ ਹੁੰਦੇ ਸਮੇਂ ਕਿਹੜੀ ਚੀਜ਼ ਦੀ ਇਜਾਜ਼ਤ ਹੈ ਅਤੇ ਕਿਹੜੀ ਚੀਜ਼ ਬਾਰੇ ਜਾਣਕਾਰੀ ਸਾਂਝੀ ਕਰਨੀ ਜ਼ਰੂਰੀ ਹੈ। ਸ਼੍ਰੀ ਨੀਲ ਸਿੰਘ ਦੱਸਦੇ ਨੇ ਕਿ ਜੇਕਰ ਤੁਸੀਂ ਅਨਿਸ਼ਚਿਤ ਹੋ ਤਾਂ ਇਸ ਦੀ ਜਾਣਕਾਰੀ ਸਾਂਝੀ ਕਰੋ, ਕਿਉਂਕਿ ਕਈ ਵਾਰ ਤੁਹਾਨੂੰ ਕੁਝ ਚੀਜ਼ਾਂ ਲਿਆਉਣੀਆਂ ਸੁਰੱਖਿਅਤ ਲੱਗ ਸਕਦੀਆਂ ਨੇ ਪਰ ਅਸਲ ਵਿੱਚ ਉਹ ਸਭ ਤੋਂ ਵੱਡੇ ਜੁਰਮਾਨੇ ਦਾ ਕਾਰਨ ਬਣ ਸਕਦੀਆਂ ਨੇ। ਹਥਿਆਰ, ਪਾਬੰਦੀਸ਼ੁਦਾ ਡਰੱਗਜ਼ ਅਤੇ ਖਤਰਨਾਕ ਸਮੱਗਰੀ, ਇੱਥੋਂ ਤੱਕ ਕਿ ਸੁਰੱਖਿਆ ਖਤਰਾ ਪੈਦਾ ਕਰਨ ਵਾਲੀਆਂ ਨੁਕੀਲੀਆਂ ਵਸਤੂਆਂ ਨੂੰ ਲਿਜਾਣਾ ਬੇਹੱਦ ਪਾਬੰਦੀਸ਼ੁਦਾ ਹੈ। ਹਰ ਚੀਜ਼ ਦੀ ਜਾਣਕਾਰੀ ਦੇਣਾ ਲਾਜ਼ਮੀ ਹੈ।
But if it is something that's brought in such as a slingshot and you aren't aware that it is a prohibited item, unless it's concealed and hidden, once we go through an interview process, we'll work out different penalties. Usually if you haven't deliberately done something wrong, then the item will just be seized off you. But if you have deliberately intended to hide it from us, then obviously there'll be further consequences which can lead anywhere from seizure, infringement notices, up into jail time.
ਜੇਕਰ ਤੁਸੀਂ ਕਿਸੇ ਵੀ ਗੱਲ ਨੂੰ ਲੈ ਕੇ ਅਨਿਸ਼ਚਿਤ ਹੋ ਤਾਂ ਉਸ ਨੂੰ ਸਪਸ਼ਟ ਤੌਰ ਤੇ ਦੱਸਣ ਨਾਲ, ਜੈਵਿਕ ਸੁਰੱਖਿਆ ਅਧਿਕਾਰੀਆਂ ਨੂੰ ਖਤਰੇ ਦਾ ਮੁਲਾਂਕਣ ਕਰਨ ਅਤੇ ਹਮਲਾਵਰ ਪ੍ਰਜਾਤੀਆਂ ਦੇ ਖਤਰੇ ਨੂੰ ਰੋਕਣ ਵਿੱਚ ਮਦਦ ਮਿਲਦੀ ਹੈ। ਮਿਸ ਫਿਸ਼ਰ ਚੇਤਾਵਨੀ ਦਿੰਦੀ ਹੈ ਕਿ ਇਨਕਮਿੰਗ ਪੈਸੇਂਜਰ ਕਾਰਡ ਉੱਤੇ ਸਹੀ ਜਾਣਕਾਰੀ ਨਾ ਦੇਣ ਕਾਰਨ ਤੁਹਾਨੂੰ ਜੁਰਮਾਨਾ ਦੇਣਾ ਪੈ ਸਕਦਾ ਹੈ.
So if you turn up and you say, I've got no food products in my bag, but the biosecurity officer asks you, are you sure? And if you say, you know, I've got no food products, I've got no plant products, I've got no animal products, then if your bag is screened or the dog checks your bag over and we find that you do actually have material in your bag, that is when people are fined. It's only when they don't declare.
ਦੂਸਰੇ ਸ਼ਬਦਾਂ ਵਿੱਚ ਆਖੀਏ ਤਾਂ ਜੁਰਮਾਨਾ ਕਿਸੇ ਵਸਤੂ ਨੂੰ ਲਿਜਾਣ ਦੇ ਲਈ ਨਹੀਂ ਹੈ, ਬਲਕਿ ਉਸ ਬਾਰੇ ਅਧਿਕਾਰੀਆਂ ਨੂੰ ਜਾਣਕਾਰੀ ਨਾ ਦੇਣ ਵਾਸਤੇ ਹੈ. ਐਸਪ੍ਰਿਨ ਅਤੇ ਪੈਰਾਸੀਟਾਮੋਲ ਵਰਗੀਆਂ ਦਵਾਈਆਂ ਲਿਜਾਣ ਦੀ ਪ੍ਰਵਾਨਗੀ ਹੈ, ਪਰ ਜ਼ਿਆਦਾਤਰ ਹੋਰਨਾਂ ਦਵਾਈਆਂ ਬਾਰੇ ਜਾਣਕਾਰੀ ਸਾਂਝੀ ਕਰਨੀ ਜ਼ਰੂਰੀ ਹੈ, ਬੇਸ਼ੱਕ ਉਹ ਡਾਕਟਰ ਦੀ ਪਰਚੀ ਤੋਂ ਬਿਨਾਂ ਹੀ ਮਿਲਦੀਆਂ ਹੋਣ. ਮਿਸ ਮੁਤਸਲੂ ਇਸ ਤਰ੍ਹਾਂ ਦੱਸਦੀ ਹੈ,
I always declare all my medicines, everything. My GP has written a letter about why I need those medications. So I can present it if they need it. But once I produce all the medicines, they're very understanding.
Shri Neel Singh agge dasde ne ki jekar tusi apne naal doctor da certificate le ja rahe ho, ta is naal asani ho sakdi hai, par eh zaruri nahi hai.
Personal medications aren't an issue coming into Australia. As long as you keep the medication in its original packaging and you're allowed to carry up to 3 months worth of medication with you at a time.
Australia vich kanuni taur te liyandi ja sakan wali nakdi di matra nu leke ik aam galat fehmi hai. Asal vich is di koi seema nahi hai, par $10,000 to zyada di rakam bare jankari sanjhi karni payegi. ਇਸ ਤੋਂ ਬਾਅਦ ਤੁਹਾਨੂੰ ਇੱਕ ਸਰਲ ਰਜਿਸਟ੍ਰੇਸ਼ਨ ਪ੍ਰਕਿਰਿਆ ਦੇ ਵਿੱਚੋਂ ਲੰਘਣਾ ਹੋਵੇਗਾ. ਪ੍ਰਤੀ ਵਿਅਕਤੀ ਸ਼ਰਾਬ ਅਤੇ ਤੰਬਾਕੂ ਦੀ ਸੀਮਾ 250 ਮਿਲੀਲੀਟਰ ਸ਼ਰਾਬ ਅਤੇ 25 ਸਿਗਰਟ ਜਾਂ 25 ਗ੍ਰਾਮ ਤੰਬਾਕੂ ਹੈ. ਇਸ ਵਿੱਚ ਡਿਊਟੀ ਫ੍ਰੀ ਤੋਂ ਖਰੀਦੀਆਂ ਗਈਆਂ ਵਸਤਾਂ ਵੀ ਸ਼ਾਮਲ ਹਨ. ਨੀਲ ਸਿੰਘ ਦੱਸਦੇ ਨੇ ਕਿ ਆਸਟ੍ਰੇਲੀਆ ਵਿੱਚ ਲਿਆਂਦੇ ਜਾਣ ਵਾਲੇ ਗਿਫਟ ਦੀ ਕੀਮਤ ਉੱਤੇ ਵੀ ਨਿਯਮ ਲਾਗੂ ਹੁੰਦੇ ਨੇ.
You can bring in gifts and souvenirs. We don't want you to stop doing that. We obviously want you to bring in presents back to the family or friends when you're visiting. And with that, you have a limit up to $900. And what people should remember is personal items for yourself, such as clothing, shoes, and so forth, aren't part of that $900. If it is more than $900, you could be liable for duty and taxes.
ਕਾਬਲੇ ਗੌਰ ਹੈ ਕਿ ਪਾਬੰਦੀ ਸ਼ੁਦਾ ਵਸਤੂਆਂ ਦੀ ਵਿਸਤ੍ਰਿਤ ਸੂਚੀ ਆਸਟ੍ਰੇਲੀਆ ਬਾਰਡਰ ਫੋਰਸ ਦੀ ਵੈਬਸਾਈਟ ਉੱਤੇ ਉਪਲਬਧ ਹੈ. ਜੇਕਰ ਤੁਹਾਨੂੰ ਕਿਸੇ ਵੀ ਵਸਤੂ ਬਾਰੇ ਕੋਈ ਸ਼ੱਕ ਹੈ ਤਾਂ ਇਸ ਦੀ ਜਾਣਕਾਰੀ ਜ਼ਰੂਰ ਦਿਓ. ਹਵਾਈ ਅੱਡੇ ਉੱਤੇ ਕੁਝ ਜ਼ਿਆਦਾ ਮਿੰਟ ਤੁਹਾਨੂੰ ਜੁਰਮਾਨੇ ਤੋਂ ਬਚਣ ਦੇ ਨਾਲ ਨਾਲ ਆਸਟ੍ਰੇਲੀਆ ਦੇ ਵਾਤਾਵਰਣ, ਅਰਥ ਵਿਵਸਥਾ ਅਤੇ ਜੀਵਨ ਸ਼ੈਲੀ ਦੀ ਰੱਖਿਆ ਕਰਨ ਦੇ ਵਿੱਚ ਮਦਦ ਕਰ ਸਕਦੇ ਹਨ. SBS ਨਿਊਜ਼ ਦੇ ਲਈ ਮੈਲਿਸਾ ਕੈਂਪਨੀਓਨੀ ਅਤੇ ਸੁਸ਼ੇਨ ਦਸਾਈ ਵੱਲੋਂ ਤਿਆਰ ਕੀਤੀ ਗਈ ਇਸ ਰਿਪੋਰਟ ਨੂੰ ਪੰਜਾਬੀ ਵਿੱਚ ਅਨੁਵਾਦ ਕਰਕੇ ਪਤਰਸ ਮਸੀਹ ਵੱਲੋਂ ਪੇਸ਼ ਕੀਤਾ ਗਿਆ ਹੈ.
ਕੀ ਤੁਸੀਂ ਇਸ ਤਰ੍ਹਾਂ ਦੀਆਂ ਹੋਰ ਪੇਸ਼ਕਾਰੀਆਂ ਸੁਣਨਾ ਪਸੰਦ ਕਰੋਗੇ? ਐਪਲ ਪੋਡਕਾਸਟ, ਗੂਗਲ ਪੋਡਕਾਸਟ, ਸਪੋਟੀਫਾਈ ਜਾਂ ਜਿੱਥੋਂ ਵੀ ਤੁਸੀਂ ਆਪਣੇ ਪੋਡਕਾਸਟ ਸੁਣਦੇ ਹੋ.
ਤੇ ਦੋਸਤੋ, ਇਹਦੇ ਨਾਲ ਹੀ ਅਸੀਂ ਪਹੁੰਚ ਗਏ ਹਾਂ ਆਪਣੇ ਪ੍ਰੋਗਰਾਮ ਦੇ ਅਖੀਰ ਦੇ ਵਿੱਚ. ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮੀ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ ਅਤੇ ਆਪਣੇ ਟੈਲੀਵਿਜ਼ਨ ਚੈਨਲ 305 ਉੱਤੇ ਤੇ SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ. ਤੇ ਵੇਲਾ ਹੈ ਹੁਣ ਤੁਹਾਡੇ ਤੋਂ ਇਜਾਜ਼ਤ ਲੈਣ ਦਾ. ਤੇ ਦਿਓ ਇਜਾਜ਼ਤ, ਪਰ ਇਹ ਵਾਅਦਾ ਕਰਕੇ ਜਾ ਰਹੇ ਹਾਂ ਕਿ ਆਪਾਂ ਫੇਰ ਮਿਲਾਂਗੇ.
ਕੀ ਤੁਸੀਂ ਇਸ ਤਰ੍ਹਾਂ ਦੀਆਂ ਹੋਰ ਪੇਸ਼ਕਾਰੀਆਂ ਸੁਣਨਾ ਪਸੰਦ ਕਰੋਗੇ? ਐਪਲ ਪੋਡਕਾਸਟ, ਗੂਗਲ ਪੋਡਕਾਸਟ, ਸਪੋਟੀਫਾਈ ਜਾਂ ਜਿੱਥੋਂ ਵੀ ਤੁਸੀਂ ਆਪਣੇ ਪੋਡਕਾਸਟ ਸੁਣਦੇ ਹੋ.